ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਖ ਮਹੱਲਾ ਠਾਂਡ ਪਾਈ ਕਰਤਾ ਛੋੜ ਗਿਆ ਪਰਵਾਰ ਗੁਰਪੁਰਾ ਹੈ ਰਾਖੀ ਸਰਣ ਸੱਚੇ ਕੀ ਪਾਤੀ ਠਾਡ ਪਾਈ ਕਰਤਾ ਛੋੜ ਗਿਆ ਪਰਵਾਰ ਗੁਰਪੁਰਾ ਹੈ ਰਾਖੀ ਸਰਣ ਸੱਚੇ ਕੀ ਪਾਤੀ ਪਰਮੇਸ਼ਰ ਆਪ ਹੁਆ ਰਖਵਾਲਾ ਸ਼ਾਂਤ ਸਹਿਜ ਸੁਖ ਖਿੰਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਏ ਦਾਰੂ ਤਿੰਨ ਸਗਲਾ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਏ ਸਾਖੀ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਦੇ ਲਈ ਹਾਜ਼ਰੀਨ ਹੋਏ ਹੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਗਤ ਦੇ ਭਲੇ ਹਿੱਤ ਮਿਤਾ ਪ੍ਰਤੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਤੁਰਕੀ ਬਾਣੀ ਦਾ ਫੁਰਮਾਨ ਪ੍ਰਗਟ ਕਰਦੇ ਹਨ। ਉਸ ਫੁਰਮਾਨ ਦੀ ਅਗੰਮੀ ਵਿਆਖਿਆ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਸੰਗਤਾਂ ਸਰਵਣ ਕਰਦੇ ਹੋ। ਆਓ ਗੁਰਾਂ ਕੀ ਇਸ ਬਾਣੀ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਤ
ਸਰਗੁਣ ਸਰੂਪ ਤੇ ਬਾਣੀ ਆਪਣੇ ਗਲਵੇ ਮੁਬਾਰਕ ਚੋਂ ਪ੍ਰਗਟ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ 622 ਅੰਗ ਉੱਪਰ ਦਰਜ ਹੈ, ਰਾਗ ਸੂਰਤ ਹੈ। ਮਹਾਰਾਜ ਇੱਥੇ ਹੁਕਮ ਕਰਦੇ ਨੇ, ਪਰਮਾਤਮਾ ਜੋ ਬੇਅੰਤ ਹੈ, ਦੁਨੀਆ ਦਾ ਕਰਤਾ ਹੈ, ਰਚਣਹਾਰ ਹੈ, ਜੋ ਵੀ ਉਸਦੇ ਗੀਤ ਗਾਉਂਦਾ ਹੈ ਉਹਦੇ ਜੀਵਨ ਵਿੱਚ ਠੰਡ ਵਰਤਦੀ ਹੈ, ਚਿੰਤਾ ਮਿਟਦੀ ਹੈ, ਤਪਸ਼ ਮਿਟਦੀ ਹੈ, ਸਰੀਰ ਦੇ ਰੋਗ ਮਿਟਦੇ ਨੇ, ਮਨ ਦੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਦੇਖੋ ਹਰ ਸ਼ਬਦ ਦੀ ਕੋਈ ਨਾ ਕੋਈ ਉਥਾਨਕਾ ਹੈ, ਕੋਈ ਨਾ ਕੋਈ ਸਾਖੀ ਪ੍ਰਚਲਿਤ ਹੈ ਕਿਸ ਕਾਰਨ ਉਹ ਸ਼ਬਦ ਪ੍ਰਗਟ ਹੋਇਆ। ਸਾਖੀ ਤੋਂ ਲੈਦਾ ਇਹ ਬਾਣੀ ਸਮੁੱਚੀ ਮਾਨਵਤਾ ਦੀ ਭਲਾਈ ਦੇ ਲਈ ਹੈ। ਇਸ ਸ਼ਬਦ ਦੇ ਪਿੱਛੇ ਜੋ ਇਤਿਹਾਸ ਹੈ ਆਪ ਸੰਗਤਾਂ ਸਰਵਣ ਕਰਦੇ ਰਹਿੰਦੇ ਹੋ। ਗੁਰੂ ਅਰਜਨ ਸਾਹਿਬ ਦੇ ਲਖਤੇ ਜਿਗਰ ਫਰਜ਼ੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਬੜਾ ਘਾਤਕ ਬੁਖਾਰ ਚੜਿਆ ਪਰ ਪਰਿਵਾਰ ਦੇ ਵਿੱਚ ਚਿੰਤਾ ਸੀ, ਸਿੱਖ ਸੇਵਕ ਚਿੰਤਾ ਦੇ ਵਿੱਚ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਪਰਮੇਸ਼ਵਰ ਦੀ ਕਿਰਪਾ ਹੋਈ, ਤਾਪ ਲੱਥ ਗਿਆ ਪਰਿਵਾਰ ਦੇ ਵਿੱਚ, ਸਿੱਖ ਸੇਵਕਾਂ ਦੇ ਵਿੱਚ ਠੰਡ ਬਰਸੀ ਹੈ, ਸਾਰੇ ਆਨੰਦਿਤ ਹੋਏ ਨੇ, ਖੇੜੇ ਦੇ ਸਹਿਤ ਨੇ। ਅੱਗੇ ਗੁਰੂ ਸਾਹਿਬ ਹੁਕਮ ਕਰਦੇ ਹਨ,
ਤਾਪ ਛੋੜ ਗਿਆ ਪਰਿਵਾਰ।
ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਤਾਪ ਤੇ ਲੱਥਾ ਹੀ ਹੈ, ਜੋ ਪਰਿਵਾਰ ਦੇ ਵਿੱਚ ਚਿੰਤਾ ਦਾ ਤਾਪ ਚੜਿਆ ਸੀ, ਜੋ ਸਿੱਖ ਸੇਵਕ ਚਿੰਤਾ ਦੇ ਸਹਿਤ ਸਨ, ਮਹਾਰਾਜ ਕਹਿੰਦੇ ਨੇ ਉਨ੍ਹਾਂ ਦੀ ਚਿੰਤਾ ਮਿਟ ਗਈ। ਸਾਡੇ ਪਰਿਵਾਰ ਨੂੰ ਭਾਵ ਸਿੱਖਾਂ ਸੇਵਕਾਂ ਨੂੰ ਤਾਪ ਨੇ ਛੱਡ ਦਿੱਤਾ ਹੈ। ਦੁਨਿਆਵੀ ਲੋਕਾਂ ਲਈ ਇਹ ਉਪਦੇਸ਼ ਹੈ ਵੀ ਜਿਹੜਾ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਾਪ ਚੜਿਆ ਰਹਿੰਦਾ ਹੈ ਨਾ, ਪਰਮਾਤਮਾ ਦੀ ਬਖਸ਼ਿਸ਼ ਹੋਵੇ ਨਾਮ ਦੇ ਅਭਿਆਸ ਦੇ ਨਾਲ ਇਹ ਤਾਪ ਗਲੋਂ ਲਹਿੰਦਾ ਹੈ, ਵਿਕਾਰ ਗਲੋਂ ਲਹਿੰਦੇ ਨੇ, ਇਹ ਤਪਸ਼ ਮਿਟਦੀ ਹੈ, ਫਿਰ ਜੀਵਨ ਦੇ ਵਿੱਚ ਠੰਡਕ ਫੈਲਦੀ ਹੈ, ਖੁਸ਼ੀਆਂ ਖੇੜੇ ਪ੍ਰਾਪਤ ਹੋ ਜਾਂਦੇ ਹਨ।
ਗੁਰ ਪੂਰਾ ਹੈ ਰਾਖੀ,
ਮਹਾਰਾਜ ਕਹਿੰਦੇ ਨੇ ਪੂਰੇ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਕਰਨੀ ਕੀਤੀ ਹੈ, ਕਿਰਪਾ ਕਰਨੀ ਕੀਤੀ ਹੈ ਆਪਣੇ ਸੇਵਕਾਂ ਦੇ ਉੱਤੇ ਪੈਜ ਰੱਖਦੇ ਹਨ।
ਸਰਣ ਸੱਚੇ ਕੀ ਤਾਕੀ।
ਇਹ ਗੁਰਾਂ ਦੀ ਜਦੋਂ ਸੰਗਤ ਹੁੰਦੀ ਹੈ ਫਿਰ ਇਹ ਸਮਝ ਪੈਂਦੀ ਹੈ ਵੀ ਪਰਮਾਤਮਾ ਦੀ ਸ਼ਰਨ ਰਹਿ ਕੇ ਹੀ ਤਾਪ ਰੋਗ ਸੋਗ ਮਿਟਦੇ ਨੇ। ਗੁਰਾਂ ਦੀ ਸੰਗਤ ਕਰਕੇ ਹੀ ਸੱਚੇ ਦੀ ਸ਼ਰਨ ਗ੍ਰਹਿਣ ਹੁੰਦੀ ਹੈ ਜੋ ਪਰਮੇਸ਼ਵਰ ਹੈ। ਸੋ ਮਹਾਰਾਜ ਕਹਿੰਦੇ ਨੇ ਗੁਰੂ ਦੀ ਸਿੱਖਿਆ ਹੀ ਇਹ ਸਮਝ ਬਖਸ਼ਦੀ ਹੈ ਵੀ ਪਰਮਾਤਮਾ ਦੀ ਸ਼ਰਨ ਜਾ ਕਰਕੇ ਜੀਵਨ ਵਿੱਚੋਂ ਤਪਸ਼ ਮਿਟੇਗੀ, ਰੋਗ ਸੋਗ ਮਿਟਣਗੇ।
ਪਰਮੇਸ਼ਰ ਆਪ ਹੋਇਆ ਰਖਵਾਲਾ।
ਆਪਣੇ ਪਿਆਰਿਆਂ ਦਾ ਫਿਰ ਜੋ ਸਿਰਦਾ ਸਾਈ ਹੈ, ਜੋ ਪਰਮੇਸ਼ਵਰ ਹੈ, ਉਹ ਰੱਖਿਆ ਕਰਨ ਵਾਲਾ ਹੋ ਨਿਬੜਦਾ ਹੈ। ਜੋ ਜਗਤ ਦਾ ਪ੍ਰਤਪਾਲਕ ਹੈ, ਸਭ ਤੋਂ ਵੱਡਾ ਹੈ, ਪਰਮ ਹੈ, ਈਸ਼ਵਰ ਹੈ, ਮਾਇਆ ਦੇ ਸਹਿਤ ਹੈ। ਮਹਾਰਾਜ ਕਹਿੰਦੇ ਉਹ ਆਪਣੇ ਦਰ ਤੇ ਆਏ ਦੀਨਾਂ ਦੀ ਰੱਖਿਆ ਕਰਦਾ ਹੈ।
ਸਾਤ ਸਹਿਜ ਸੁਖ ਖਿੰਨ ਮਹਿ ਉਪਜੇ, ਮਨ ਹੋਆ ਸਦਾ ਸੁਖਾਲਾ।
ਪਰਮਾਤਮਾ ਦੀ ਸ਼ਰਨ ਵਿੱਚ ਜਾਇਆ ਸ਼ਾਂਤੀ ਮਿਲਦੀ ਹੈ, ਮਨ ਦੀ ਧੜਕਣਾ ਮਿਟ ਜਾਂਦੀ ਹੈ, ਤਨ ਵੀ ਸ਼ਾਂਤ ਰਹਿੰਦਾ ਹੈ, ਰੋਗਾਂ ਤੋਂ ਬਚਿਆ ਰਹਿੰਦਾ ਹੈ, ਮਨ ਵੀ ਸ਼ਾਂਤ ਰਹਿੰਦਾ ਹੈ, ਚਿੰਤਾਵਾਂ ਤੋਂ ਰਹਿਤ ਹੋ ਜਾਂਦਾ ਹੈ, ਫਿਰ ਸਹਿਜ ਪ੍ਰਾਪਤ ਹੁੰਦਾ ਹੈ। ਸਹਿਜ ਗਿਆਨ ਨੂੰ ਵੀ ਕਿਹਾ। ਸਹਿਜ ਦਾ ਭਾਵ ਆਨੰਦ ਵੀ ਹੈ, ਖੁਸ਼ੀ ਵੀ ਹੈ, ਖੇੜੇ ਵੀ ਨੇ। ਪਰ ਮਹਾਰਾਜ ਕਹਿੰਦੇ ਨੇ ਮਨ ਵੀ ਸੁਖੀ ਹੋ ਜਾਂਦਾ ਹੈ, ਮਨ ਦੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਐਸੀ ਕਿਰਪਾ ਪਰਮਾਤਮਾ ਦੇ ਦਰ ਤੇ ਹੁੰਦੀ ਹੈ, ਹਰ ਆਸ਼ਾ ਦੀ ਪੂਰਤੀ ਹੋ ਜਾਂਦੀ ਹੈ। ਸਦਾ ਹੀ ਜੀਵਨ ਦੇ ਵਿੱਚ ਆਖਣ ਲੱਗੇ ਫਿਰ ਸੁਖ ਰਹਿੰਦਾ ਹੈ, ਖੇੜੇ ਰਹਿੰਦੇ ਨੇ, ਖੁਸ਼ੀਆਂ ਰਹਿੰਦੀਆਂ ਹਨ। ਸੁੱਖਾਂ ਦਾ ਘਰ ਪਰਮਾਤਮਾ ਜਿਸ ਨੂੰ ਮਿਲ ਗਿਆ ਉਹਦੇ ਜੀਵਨ ਵਿੱਚ ਫਿਰ ਦੁੱਖ ਨਹੀਂ ਰਹਿੰਦੇ।
ਹਰਿ ਹਰਿ ਨਾਮ ਦੀਏ ਦਾਰੂ।
ਜਦੋਂ ਗੁਰਾਂ ਦੀ ਸ਼ਰਨ ਜਾਂਦੇ ਹਾਂ, ਪਰਮਾਤਮਾ ਦਾ ਹਰਿਆਂ ਭਰਿਆਂ ਕਰਨ ਵਾਲਾ ਨਾਮ ਉਹ ਸਾਨੂੰ ਬਖਸ਼ਦੇ ਨੇ। ਇੱਥੇ ਲਫ਼ਜ਼ ਹੈ ਹਰ। ਸਿੱਖ ਜਗਤ ਨੇ ਹਰ ਮੰਨਿਆ ਹੈ ਜੋ ਸਭ ਨੂੰ ਹਰੇ ਕਰੇ। ਹਰੀਵ ਧਾਤੂ ਤੋਂ ਬਣਿਆ, ਦੁੱਖਾਂ ਨੂੰ ਹਰ ਲਵੇ। ਜੋ ਪਰਮਾਤਮਾ ਹੈ ਸਦੀ ਵੀ ਆਪ ਵੀ ਹਰਿਆ ਭਰਿਆ ਰਹਿੰਦਾ, ਮੌਜੂਦ ਰਹਿੰਦਾ ਹੈ, ਪਰ ਆਪਣੇ ਪਿਆਰਿਆਂ ਤੇ ਵੀ ਕਿਰਪਾ ਰੱਖਦਾ ਹੈ। ਸਨਾਤਨ ਮਤ ਵਾਲੇ ਵੀਰ ਹਰ ਕਹਿ ਦਿੰਦੇ ਨੇ ਵਿਸ਼ਨੂੰ ਮਹਾਰਾਜ ਨੂੰ, ਪਰ ਕਈ ਵਾਰ ਉਹ ਵੈਸ਼ਨ ਵੈਸੇ ਵਿੱਚ ਵੀ ਪੈ ਜਾਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਲਫ਼ਜ਼ ਵਿਸ਼ਨੂੰ ਲਈ ਆਇਆ। ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ। ਜਿਹੜਾ ਸਾਡਾ ਹਰੀ ਹੈ, ਪਰਮਾਤਮਾ ਹੈ, ਉਹਦਾ ਜਪ ਵਿਸ਼ਨੂੰ ਵੀ ਕਰਦੇ ਨੇ, ਸ਼ਿਵਜੀ ਮਹਾਰਾਜ ਵੀ ਕਰਦੇ ਨੇ, ਬ੍ਰਹਮਾ ਜੀ ਵੀ ਕਰਦੇ ਨੇ, ਭਾਵ ਉਹ ਇਨ੍ਹਾਂ ਤਿੰਨਾਂ ਮਹਾਨ ਦੇਵਤਿਆਂ ਨਾਲੋਂ ਵੀ ਉੱਤੇ ਹੈ। ਸੋ ਉਹ ਜਿਹੜਾ ਹਰਿਆ ਭਰਿਆ ਕਰਨ ਵਾਲਾ ਪਰਮਾਤਮਾ ਹੈ, ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ, ਉਹਦਾ ਨਾਮ ਦਾਰੂ ਵਰਗਾ ਹੈ। ਦਾਰੂ ਦਾ ਭਾਵ ਤੁਸੀਂ ਸਮਝਦੇ ਹੀ ਹੋ, ਔਖਦ ਨੂੰ ਕਹਿੰਦੇ ਨੇ, ਦਵਾਈ ਨੂੰ। ਪਰਮਾਤਮਾ ਦਾ ਨਾਮ ਹਰ ਰੋਗ ਦੀ ਦਵਾਈ ਹੈ। ਜਦੋਂ ਮੈਡੀਕਲ ਸਾਇੰਸ ਜਵਾਬ ਦੇ ਦੇਵੇ ਨਾ, ਫਿਰ ਰੱਬ ਦੇ ਗੀਤ ਗਾਈ ਸਭ ਰੋਗਾਂ ਦੀ ਉਹ ਨਿਵਿਰਤੀ ਕਰ ਦਿੰਦਾ ਹੈ। ਸੋ ਇਹ ਨਾਮ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ। ਜਦੋਂ ਨਾਮ ਜਪੋਗੇ, ਜਿੰਨੇ ਵੀ ਜੀਵਨ ਦੇ ਵਿੱਚ ਰੋਗ ਨੇ, ਦਰਦ ਨੇ, ਬਿਮਾਰੀਆਂ ਨੇ, ਜਾਂ ਕੋਈ ਮਾਨਸਿਕ ਅਸਰ ਹੈ, ਕੋਈ ਭੂਤ ਪ੍ਰੇਤ ਚੰਬੜੇ ਨੇ, ਮਹਾਰਾਜ ਕਹਿੰਦੇ ਨੇ ਸਭੇ ਹੀ ਰੋਗਾਂ ਨੂੰ ਇਹ ਨਾਮ ਵਿਦਾਰਦਾ ਹੈ। ਵਿਦਾਰ ਦਾ ਭਾਵ ਹੈ ਵਿਦਾਰਨ ਕਰਨਾ, ਪਾੜ ਕੇ ਸੁੱਟ ਦੇਣਾ, ਖੁਰਾ ਖੋਰ ਮਿਟਾ ਦੇਣਾ।
ਆਪਣੀ ਕਿਰਪਾ ਧਾਰੀ,
ਪਰਮਾਤਮਾ ਦੀ ਸ਼ਰਨ ਜਾਓ, ਉਹ ਕਿਰਪਾ ਕਰ ਦੇਣ, ਫਿਰ ਰੋਗ ਸੋਗ ਮਿਟਣਗੇ। ਦੇਖੋ ਆਪਾਂ ਸਾਰੇ ਹੀ ਉਹਦੇ ਗੀਤ ਗਾਉਂਦੇ ਹਾਂ, ਪ੍ਰਵਾਨ ਕਿਸ ਦੇ ਗੀਤ ਗਾਏ ਕਰੇਗਾ ਇਹ ਉਹਦੀ ਮਰਜ਼ੀ ਹੈ। ਸੋ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਉਹਦੀ ਨਜ਼ਰ ਸਵੱਲੀ ਹੋ ਗਈ, ਪਰਮਾਤਮਾ ਨੇ ਜਿਨ੍ਹਾਂ ਦੇ ਉੱਤੇ ਮਿਹਰ ਕੀਤੀ, ਜਿਨ੍ਹਾਂ ਦੇ ਉੱਤੇ ਤਰਸ ਆਇਆ ਹੈ,
ਇਹਨਾਂ ਸਗਲੀ ਬਾਤ ਸਵਾਰੀ,
ਉਹਨਾਂ ਗੁਰਮੁਖ ਪਿਆਰਿਆਂ ਦੇ ਜੀਵਨ ਦੀ ਕਹਾਣੀ ਸੁੰਦਰ ਹੋ ਗਈ, ਸਭੋ ਕਾਰਜ ਸੌਰ ਗਏ, ਰਾਸ ਆ ਗਏ, ਉਨ੍ਹਾਂ ਦੇ ਜੀਵਨ ਵਿਚ ਵਿਘਨ ਨਾ ਰਹੇ, ਉਨ੍ਹਾਂ ਦੇ ਜੀਵਨ ਵਿਚ ਰੋਗ ਸੋਗ ਨਾ ਰਹੇ, ਪਰਮਾਤਮਾ ਦੀ ਨਦਰੇ ਨਿਆਮਤ ਹੇਠ ਜਿਹੜੇ ਆ ਗਏ ਉਨ੍ਹਾਂ ਤੇ ਐਸੀ ਕਿਰਪਾ ਹੋਈ ਹੈ, ਫਿਰ ਤਾਪ ਮਿਟ ਗਏ, ਚਿੰਤਾ ਮਿਟ ਗਈ, ਉਨ੍ਹਾਂ ਦੇ ਜੀਵਨ ਵਿਚ ਠੰਡਕ ਹੀ ਠੰਡਕ ਹੈ। ਦੇ ਰਹੋ ਅਫੇਅਰਸ ਵਿਲ ਬੀ ਰਿਜ਼ੋਲਵਡ, ਸਭ ਵਿਘਨ ਉਨ੍ਹਾਂ ਦੇ ਵਿਨਾਸ਼ ਕਰ ਦਿੱਤੇ ਪਰਮਾਤਮਾ ਨੇ।
ਰੱਬ ਆਪਣਾ ਬਿਰਦ ਸਮਾਰਿਆ,
ਮਹਾਰਾਜ ਕਹਿੰਦੇ ਜੋ ਪ੍ਰਭਤਾ ਦੇ ਸਹਿਤ ਪਰਮਾਤਮਾ ਹੈ ਉਹਦਾ ਇਹ ਬਿਰਦ ਹੈ, ਉਹਦਾ ਇਹ ਸੁਭਾਅ ਹੈ। ਕੀ ਸੁਭਾਅ ਹੈ ਜੀ? ਸ਼ਰਨ ਆਇਆਂ ਦੇ ਰੋਗ ਸੋਗ ਵਿਘਨ ਵਿਦਾਰ ਦਿੰਦਾ ਹੈ, ਉਹਦਾ ਇਹ ਮੁੱਢ ਕਦੀਮੀ ਸੁਭਾਅ ਰਿਹਾ ਹੈ, ਉਹਦੇ ਘਰ ਦੀ ਇਹ ਮਰਿਆਦਾ ਹੈ, ਉਹਦਾ ਇਹ ਸਿਧਾਂਤ ਹੈ। ਵੈਸੇ ਜੇ ਫਾਰਸੀ ਵਿਚ ਇਹਦੇ ਅਰਥ ਕਰੋ ਨਾ ਤੁਸੀਂ ਵਿਰੁੱਧ ਲਫ਼ਜ਼ ਦੇ, ਤੇ ਮੁਰੀਦ ਨੂੰ ਕਹਿੰਦੇ ਨੇ, ਸਿੱਖ ਸਕੇ ਨੂੰ। ਸੋ ਪਰਮਾਤਮਾ ਦਾ ਕੋਈ ਵੀ ਜੋ ਵਿਰਦ ਹੈ, ਸੇਵਕ ਹੈ, ਉਹਦੇ ਰੋਗ ਸੋਗ ਪਰਮਾਤਮਾ ਮਿਟਾ ਦਿੰਦਾ ਹੈ। ਦੂਸਰਾ ਵਿਰਦ ਦਾ ਪੱਖ ਇਹ ਵੀ ਹੈ, ਉਹਦਾ ਸਿਧਾਂਤ, ਉਹਦੀ ਮਰਿਆਦਾ ਇਹ ਹੈ, ਉਹਦਾ ਸੁਭਾਅ ਕੁਝ ਐਸਾ ਹੈ, ਦਰ ਤੇ ਆਇਆ ਤੇ ਕਿਰਪਾ ਕਰਦਾ ਹੈ, ਇਹ ਆਪਣਾ ਫਰਜ਼ ਉਹ ਨਿਭਾਉਂਦਾ ਹੋਇਆ ਆਪਣੇ ਪਿਆਰਿਆਂ ਨੂੰ ਠੰਡਕ ਬਖਸ਼ਦਾ ਹੈ, ਸਹਿਜ ਗਿਆਨ ਸ਼ਾਂਤੀ ਬਖਸ਼ਦਾ ਹੈ।
ਹਮਰਾ ਗੁਣ ਅਵਗੁਣ ਨਾ ਵਿਚਾਰਿਆ,
ਰੁੱਚੇ ਨਿਮਰਤਾ ਨਾਲ ਸ਼ਰਨ ਜਾਣਾ ਪੈਂਦਾ ਹੈ, ਗੁਣਾਂ ਦਾ ਹੰਕਾਰ ਨਾ ਲਿਜਾਓ। ਜੇ ਔਗਣ ਨੇ ਪਛਾਤਾਪ ਦੀ ਵੀ ਲੋੜ ਨਹੀਂ ਹੈ, ਪਰਮਾਤਮਾ ਦੀ ਸ਼ਰਨ ਜਿਹੜੇ ਚਲੇ ਜਾਂਦੇ ਨੇ ਉਨ੍ਹਾਂ ਨੂੰ ਨਜ਼ਾਤ ਬਖਸ਼ਦਾ ਹੈ, ਮੁਕਤੀ ਬਖਸ਼ਦਾ ਹੈ। ਹੁਣ ਦੇਖੋ ਮਾਪਿਆਂ ਦਾ ਸੁਭਾਅ ਹੁੰਦਾ ਹੈ, ਕੁਝ ਬੱਚੇ ਵਿਗੜਾਲੂ ਹੁੰਦੇ ਨੇ, ਕੁਝ ਬੜੇ ਸੂਝਵਾਨ ਹੁੰਦੇ ਨੇ, ਤੇ ਇਹ ਜ਼ਰੂਰੀ ਨਹੀਂ ਵੀ ਗੁਣਵਾਨ ਵੀ ਮਾਪੇ ਗੱਲ ਨਾ ਲਾਉਂਦੇ ਨੇ। ਜੇ ਝਗੜਾਲੂ ਵਿਗੜਾਲੂ ਵੀ ਸ਼ਰਨ ਆਵੇ ਤੇ ਉਹਨੂੰ ਵੀ ਗੱਲ ਨਾ ਲਾ ਲੈਂਦੇ ਨੇ। ਔਗਣਾਂ ਨੂੰ ਮਿਟਾ ਕੇ ਪਰਮਾਤਮਾ ਗੁਣ ਬਖਸ਼ਦਾ ਹੈ। ਗੁਣਾਂ ਦਾ ਭਾਵ ਸਮਝੋ, ਸਤ ਸੰਤੋਖ ਦਇਆ ਧਰਮ, ਜੋ ਸਾਡੇ ਵਿਚ ਸਿਫਤਾਂ ਨੇ, ਜੋ ਸਾਡੇ ਵਿਚ ਵਿਸ਼ੇਸ਼ਣ ਨੇ, ਜੋ ਸਾਡਾ ਸ਼ੀਲ ਸੰਤੋਖੀ ਸੁਭਾਅ ਹੈ। ਔਗਣ ਕਹਿ ਦਿੰਦੇ ਨੇ ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਆਦਿਕ, ਇਹ ਜਿੰਨੇ ਵੀ ਪਾਪ ਨੇ, ਔਗਣ ਨੇ, ਐਬ ਨੇ, ਅਪਰਾਧ ਨੇ, ਇਨ੍ਹਾਂ ਨੂੰ ਮਿਟਾ ਦਿੰਦਾ ਹੈ, ਗੁਣ ਬਖਸ਼ਦਾ ਹੈ, ਸੀਨੇ ਨਾਲ ਲਾ ਲੈਂਦਾ ਹੈ।
ਗੁਰ ਕਾ ਸ਼ਬਦ ਭਏ ਸਾਖੀ,
ਗੁਰੂ ਮਹਾਰਾਜ ਦਾ ਜਿਹੜਾ ਸ਼ਬਦ ਹੈ, ਜੋ ਪਰਮਾਤਮਾ ਦੀ ਉਸਤਤੀ ਹੈ, ਇਹਦੀ ਜੋ ਸਾਖੀ ਹੈ, ਭਾਵ ਸਿੱਖਿਆ ਹੈ, ਇਹ ਪ੍ਰਾਪਤ ਕਰੋ ਜੋ ਸ਼ਬਦ ਤੋਂ ਮਿਲਦੀ ਹੈ। ਤੇ ਮਹਾਰਾਜ ਕਹਿੰਦੇ ਨੇ ਜਿਹੜੇ ਸਿਖਿਆਰਥੀ ਬਣ ਗਏ ਸ਼ਬਦ ਤੋਂ, ਉਪਦੇਸ਼ ਜਿਨ੍ਹਾਂ ਨੇ ਲੈ ਲਿਆ, ਗੁਰੂ ਦੀ ਸ਼ਰਨ ਗ੍ਰਹਿਣ ਕਰ ਲਈ, ਉਨ੍ਹਾਂ ਤੇ ਹੀ ਪਰਮਾਤਮਾ ਦੀ ਕਿਰਪਾ ਹੋਈ ਹੈ। ਸਾਖੀ ਦੇ ਕਈ ਭਾਵ ਨੇ, ਗਵਾਹੀ ਨੂੰ ਵੀ ਕਹਿ ਦਿੰਦੇ ਨੇ। ਮਹਾਂਪੁਰਸ਼ਾਂ ਦੇ ਜੀਵਨ ਕਾਲ ਵਿਚ ਜੋ ਕੌਤਕ ਹੁੰਦੇ ਨੇ, ਕੋਈ ਕਵੀ ਜਾਂ ਨੱਖੀ ਦੇਖ ਕੇ ਉਹ ਕੌਤਕ ਲਿਖ ਦਿੰਦਾ, ਉਹਨੂੰ ਵੀ ਸਾਖੀ ਕਿਹਾ। ਜਿਵੇਂ ਬਾਣੀ ਚਾਹੁੰਦਾ, ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹਿ ਇਕ ਵਾਰ। ਬੇਅੰਤ ਸਾਖੀਆਂ ਪ੍ਰਚਲਿਤ ਨੇ। ਗੁਰੂ ਦਾ ਸ਼ਬਦ ਰੋਗ ਸੋਗ ਮਿਟਾਉਂਦਾ ਹੈ, ਕਿਰਪਾ ਕਰ ਦਿੰਦਾ ਹੈ। ਉਹ ਜਿਨ੍ਹਾਂ ਗੁਰੂ ਦੇ ਸ਼ਬਦ ਨੂੰ ਸਾਖੀ ਮੰਨ ਲਿਆ, ਹਾਜ਼ਰਾ ਹਜ਼ੂਰ ਮੰਨ ਲਿਆ, ਜੀਵਨ ਵਿਚ ਇਸ ਸਿੱਖਿਆ ਨੂੰ ਢਾਲਿਆ, ਪਰਮਾਤਮਾ ਦੀ ਉਨ੍ਹਾਂ ਤੇ ਬਖਸ਼ਿਸ਼ ਹੋਈ ਹੈ, ਉਹਨਾਂ ਤੇ ਪਰਮਾਤਮਾ ਨੂੰ ਤਰਸ ਆਇਆ ਹੈ। ਫਿਰ ਐਸੇ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੂੰ ਸ਼ਾਂਤੀ ਸਹਿਜ ਆਨੰਦ ਪ੍ਰਾਪਤ ਹੋਇਆ ਹੈ।
ਇਨ ਸਗਲੀ ਲਾਜ ਰਾਖੀ
ਸ਼ਬਦ ਦੇ ਅਭਿਆਸੀ ਜਿਹੜੇ ਨੇ ਜਿਹੜੇ ਨਾਮ ਜਪਣ ਵਾਲੇ ਨੇ ਉਨ੍ਹਾਂ ਦੀ ਜਿਹੜੀ ਲਾਜ ਹੈ ਹਯਾ ਹੈ ਪੱਤ ਹੈ ਆਨ ਹੈ ਇੱਜ਼ਤ ਹੈ ਉਹ ਗੁਰੂ ਆਪ ਰੱਖਦਾ ਹੈ ਪਰਮਾਤਮਾ ਆਪ ਰੱਖਦਾ ਹੈ।
ਬੁਲਾਇਆ ਬੋਲੀ ਤੇਰਾ
ਮਹਾਰਾਜ ਕਹਿੰਦੇ ਨੇ ਇਹ ਜਿਹੜੇ ਗਲੀਏ ਚੋਂ ਮੈਂ ਬੋਲ ਪ੍ਰਗਟ ਕਰ ਰਿਹਾ ਹੈ ਨਾ ਜੋ ਮੇਰੀ ਇਹ ਬੋਲੀ ਹੈ ਵਾਣੀ ਹੈ ਜੋ ਮੈਂ ਗੀਤ ਗਾ ਰਿਹਾ ਹਾਂ ਹੇ ਪਰਮਾਤਮਾ ਇਹ ਤੇਰੀ ਕਿਰਪਾ ਨਾਲ ਹੀ ਝਰਨੇ ਫੁੱਟਦੇ ਨੇ। ਦੇਖੋ ਦੁਨੀਆਂ ਵਿੱਚ ਕਿੰਨੇ ਮਹਾਤਮਾ ਨੇ ਮਹਾਂਪੁਰਸ਼ ਨੇ ਕਿੰਨੇ ਕਵੀ ਜਨ ਨੇ ਪਰ ਅਗੰਮੀ ਬਾਣੀ ਹਰ ਇੱਕ ਦੇ ਜ਼ਿਹਨ ਚੋਂ ਪ੍ਰਗਟ ਨਹੀਂ ਹੋਈ। ਵਿਰਲੇ ਮਹਾਂਪੁਰਸ਼ ਨੇ ਜਿਨ੍ਹਾਂ ਦੇ ਪਾਵਨ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਪਰਮਾਤਮਾ ਦੀ ਕਿਰਪਾ ਹੋਵੇ ਤੇ ਇਹ ਬਾਣੀ ਦੇ ਅਗੰਮੀ ਬੋਲਾਂ ਦੇ ਝਰਨੇ ਫੁੱਟਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਜੋ ਬੋਲ ਰਿਹਾ ਤੇਰਾ ਬੁਲਾਇਆ ਬੋਲ ਰਿਹਾ ਤੇਰੀ ਬੋਲੀ ਬੋਲ ਰਿਹਾ। ਤੁਸੀਂ ਇੱਕ ਹੋਰ ਜਗ੍ਹਾ ਬਾਣੀ ਵਿੱਚ ਪੜਿਆ ਹੋਵੇਗਾ ਹੋ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਦਿਓ। ਗੁਰੂ ਨਾਨਕ ਸਾਹਿਬ ਨੂੰ ਵੀ ਤੁਸੀਂ ਸੁਣਿਆ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨਵੇ ਲਾਲੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੀ ਤੁਸੀਂ ਸੁਣਿਆ ਹੈ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੋ ਜਗ ਵਾਹੇ। ਸੋ ਇਹ ਪਰਮਾਤਮਾ ਦੇ ਗੀਤ ਹੀ ਮੈਂ ਗੁਰੂ ਅਰਜਨ ਸਾਹਿਬ ਕਹਿੰਦੇ ਗਾ ਰਿਹਾ ਹਾਂ।
ਤੂੰ ਸਾਹਿਬ ਗੁਣੀ ਗਹੇਰਾ
ਇਹ ਪਰਮਾਤਮਾ ਤੂੰ ਸਭਨਾ ਦਾ ਸਾਹਿਬ ਹੈ ਮਾਲਕ ਹੈ ਸਵਾਮੀ ਹੈ। ਇਹ ਸਾਹਿਬ ਲਫ਼ਜ਼ ਅਰਬੀ ਦਾ ਹੈ। ਸੋ ਤੂੰ ਸਿਰ ਦਾ ਸਾਈ ਹੈ ਵੱਡਾ ਮਾਲਕ ਹੈ ਸਾਰੇ ਤੇਰੇ ਹੀ ਹੁਕਮ ਵਿੱਚ ਚੱਲਦੇ ਹਨ।
ਜਦ ਨਾਨਕ ਨਾਮ ਸੱਚ ਸਾਖੀ
ਮਹਾਰਾਜ ਸਾਨੂੰ ਹੁਕਮ ਕਰਦੇ ਨੇ ਹੇ ਸਿੱਖ ਜਨੋ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਸ਼ਰਨ ਜਾ ਕਰਕੇ ਪਰਮਾਤਮਾ ਦੇ ਨਾਮ ਦੀ ਸ਼ਬਦ ਰਾਹੀਂ ਸਿੱਖਿਆ ਪ੍ਰਾਪਤ ਕਰੋ। ਇਹਨੇ ਹੀ ਸਾਖੀ ਬਣਨਾ ਹੈ ਭਾਵ ਦਰਗਾਹ ਵਿੱਚ ਹਾਮੀ ਭਰਨੀ ਹੈ ਨਾਮ ਨੇ ਇਹਨੇ ਹੀ ਮੁਕਤੀ ਦਿਵਾਉਣੀ ਹੈ ਇਹਨੇ ਹੀ 84 ਲੱਖ ਦੇ ਬੰਧਨ ਤੁਹਾਡੇ ਕੱਟਣੇ ਨੇ ਜਿਹੜਾ ਗੁਰੂ ਦੀ ਸ਼ਰਨ ਗ੍ਰਹਿਣ ਕਰਕੇ ਨਾਮ ਦਾ ਅਭਿਆਸ ਕਰੇਗਾ ਪਰਮਾਤਮਾ ਦੇ ਗੀਤ ਗਾਵੇਗਾ। ਇਹ ਗਾਏ ਹੋਏ ਗੀਤ ਜਪੀ ਹੋਈ ਬਾਣੀ ਇਹ ਕੀਤਾ ਹੋਇਆ ਸਿਮਰਨ ਹੀ ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਸਹਾਇਕ ਹੈ ਸਾਨੂੰ ਸੁੱਖ ਪ੍ਰਦਾਨ ਕਰਨ ਵਾਲਾ ਹੈ। ਸੋ ਦੀਨ ਦੁਨੀਆਂ ਦੇ ਮਾਲਕ ਇਸ ਬਾਣੀ ਦੇ ਨਾਲ ਸਾਨੂੰ ਜੋੜਦੇ ਹਨ।
ਆਪਣੇ ਦਾਸ ਕੀ ਤਾਜ ਰਾਖੀ
ਸੋ ਜਿਹੜੇ ਦਾਸਾ ਭਾਵ ਵਿੱਚ ਆ ਗਏ ਗੁਰਾਂ ਦੀ ਸ਼ਰਨ ਆ ਕੇ ਨਾਮ ਦਾ ਜਿਨ੍ਹਾਂ ਅਭਿਆਸ ਕੀਤਾ ਗੁਰਾਂ ਤੋਂ ਉਪਦੇਸ਼ ਲੈ ਕੇ ਮਹਾਰਾਜ ਕਹਿੰਦੇ ਵੀ ਕੋਈ ਵੀ ਭੀੜ ਉਹਨਾਂ ਦਾਸਾਂ ਦੇ ਜੀਵਨ ਵਿੱਚ ਹੈ ਰੋਗ ਨੇ ਚਿੰਤਾਵਾਂ ਨੇ ਕਾਰਜਾਂ ਵਿੱਚ ਕੋਈ ਵਿਘਨ ਹੈ ਕਹਿੰਦੇ ਫਿਰ ਨਾਮ ਜਪ ਲਿਓ ਤੁਹਾਡੀ ਪੈਜ ਰੱਖੇਗਾ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਤੁਹਾਡੇ ਤੇ ਕਿਰਪਾ ਕਰਨਗੇ ਤੁਹਾਡੀ ਇੱਜ਼ਤ ਆਵਰੂ ਬਰਕਰਾਰ ਰੱਖਣਗੇ ਆਪਣੀ ਪ੍ਰਤਿਗਿਆ ਨੂੰ ਨਿਭਾਉਣਗੇ ਜੋ ਦਾਸਾਂ ਦੀ ਰੱਖਿਆ ਕਰਨ ਵਾਲੇ ਉਨ੍ਹਾਂ ਦੇ ਬੋਲ ਨੇ ਜੋ ਉਨ੍ਹਾਂ ਦਾ ਸੁਭਾਅ ਹੈ। ਸੋ ਇਸ ਪਾਵਨ ਸ੍ਰੀ ਮੁਖ ਵਾਕ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਨੂੰ ਅਕਾਲ ਪੁਰਖ ਦੇ ਨਾਮ ਉੱਪਰ ਅਕੀਦਾ ਰੱਖਣ ਦਾ ਹੁਕਮ ਕਰਦੇ ਨੇ ਜਿਸ ਦਾ ਭਰੋਸਾ ਵੱਧ ਗਿਆ ਉਹਦੇ ਜੀਵਨ ਚੋਂ ਰੋਗ ਸੋਗ ਮਿਟ ਜਾਂਦੇ ਨੇ ਉਹ ਦੁੱਖਾਂ ਸੁੱਖਾਂ ਵਿੱਚ ਇਕਸਾਰ ਰਹਿੰਦਾ ਹੈ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਐਸੇ ਅਗੰਮੀ ਬੋਲ ਮਹਾਰਾਜ ਦੇ ਸਭਨਾ ਦੇ ਜ਼ਿਹਨ ਵਿੱਚ ਟਿਕਣੇ ਜੀਵਨ ਸਫਲਾ ਹੋਵੇ। ਸੋ ਹੁਣ ਦਾਸ ਉਸ ਅਗੰਮੀ ਇਤਿਹਾਸ ਦੇ ਨਾਲ ਆਪ ਆਪ ਸੰਗਤ ਨੂੰ ਰੂਬਰੂ ਕਰਨ ਲੱਗਾ ਹੈ ਜੋ ਅਜੋਕੇ ਦਿਨ ਚੱਲ ਰਹੇ ਨੇ ਜੂਨ ਦਾ ਮਹੀਨਾ 1984 ਦੇ ਸਮੇਂ ਭਾਰਤ ਵਰਸ਼ ਦੀ ਪ੍ਰਧਾਨ ਮੰਤਰੀ ਬੇਬੀ ਇੰਦਰਾ ਗਾਂਧੀ ਨੇ ਸਿੱਖ ਧਰਮ ਦਾ ਖੁਰਾ ਖੋਜ ਮਿਟਾਉਣ ਦੇ ਲਈ ਅਹਿਮਦ ਸ਼ਾਹ ਦੁਰਾਨੀ ਦੇ ਨਕਸ਼ੇ ਕਦਮਾਂ ਤੇ ਚੱਲ ਕਰਕੇ ਭਾਰਤੀ ਫੌਜ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਹਮਲਾ ਕਰਵਾਇਆ ਔਰ ਆਪਾਂ ਇਸ ਬਲੂ ਸਟਾਰ ਨੂੰ ਇਸ ਦੁਖਾਂਤ ਨੂੰ ਤੀਸਰੇ ਘੱਲੂਘਾਰੇ ਵਜੋਂ ਯਾਦ ਕਰਦੇ ਹਾਂ। ਘੱਲੂਘਾਰੇ ਦਾ ਮਤਲਬ ਕੀ ਹੈ? ਸਰਵਨਾਸ਼ ਕਰਨਾ, ਕਿਸੇ ਦਾ ਖੁਰਾ ਖੋਜ ਮਿਟਾ ਦੇਣਾ। ਸੋ ਆਪ ਸੰਗਤਾਂ ਸਨਮੁੱਖ ਅੱਜ ਅਤੇ ਕੱਲ੍ਹ ਦੇ ਦੀਵਾਨਾਂ ਵਿੱਚ ਮੈਂ ਯਤਨ ਕਰਾਂਗਾ ਇਸ ਸਾਕੇ ਦਰਮਿਆਨ ਹੋਏ ਸ਼ਹੀਦਾਂ ਦੀ ਵਡਿਆਈ ਗਾਵਾਂ ਔਰ ਆਪਣੇ ਸਮੇਂ ਨੂੰ ਜੀਵਨ ਨੂੰ ਆਪਾਂ ਸਫਲ ਕਰੀਏ। ਕਈ ਅਣਜਾਣ ਲੋਕ ਦੇਖਣ ਨੂੰ ਵਿਦਵਾਨ ਜਾਪਦੇ ਨੇ ਪਰ ਕੁਦਰਤ ਇਹ ਸਾਥ ਦਿੰਦੇ ਨੇ ਵੀ ਜੇ ਸਿੱਖ ਆਗੂ ਸਿਆਣਪ ਤੋਂ ਕੰਮ ਲੈਂਦੇ, ਨੇਕ ਦਿਲੀ ਦਿਖਾਉਂਦੇ, ਕੋਮਲਤਾ ਦਿਖਾਉਂਦੇ, ਸੁਹਿਰਦਤਾ ਦਿਖਾਉਂਦੇ, ਇਹ 1984 ਵਾਲਾ ਦੁਖਾਂਤ ਟਾਲਿਆ ਜਾ ਸਕਦਾ ਸੀ। ਉਹ ਆਪਣੀ ਕੌਮ ਦੇ ਆਗੂਆਂ ਨੂੰ ਦੋਸ਼ੀ ਠਹਿਰਾਉਣ ਲੱਗ ਜਾਂਦੇ ਨੇ, ਪਤਾ ਨਹੀਂ ਉਹਨਾਂ ਦੀ ਮਜਬੂਰੀ ਹੈ ਜਾਂ ਏਜੰਸੀਆਂ ਤਾਂ ਕਈ ਇੰਨੇ ਝੋਲੀ ਪਾ ਦਿੰਦੀਆਂ ਨੇ ਵੀ ਆਪਣਿਆਂ ਲਈ ਉਲਟ ਬਿਆਨਬਾਜ਼ੀ ਕਰਨ ਲੱਗ ਪੈਂਦੇ ਨੇ। ਸ਼ਾਇਦ ਇਹਨਾਂ ਪਿਛਲੇ ਇਤਿਹਾਸ ਵੱਲ ਝਾਤ ਨਹੀਂ ਮਾਰੀ ਕੀ ਕਾਰਨ ਬਣਿਆ ਹੈ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਮਲੇ ਦਾ। ਥੋੜਾ ਪਿਛੋਕੜ ਵੱਲ ਖਿਆਲ ਕਰੋ। ਭਾਰਤ ਵਰਸ਼ ਦੇ ਅੰਦਰ ਮੁਗਲਾਂ ਪਠਾਣਾ ਲੋਧੀਆਂ ਦੇ ਰਾਜ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਰਾਜ ਹੁੰਦਾ ਹੈ ਬ੍ਰਿਟਿਸ਼ ਲੋਕਾਂ ਦਾ 1747 ਈਸਵੀ ਦੇ ਵਿੱਚ। ਇਹ ਰਾਜ 1858 ਤੱਕ ਚੱਲਿਆ ਔਰ 1858 ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਬ੍ਰਿਟਿਸ਼ ਅੰਪਾਇਰ ਨੂੰ ਸਥਾਪਿਤ ਕਰ ਦਿੱਤਾ। ਉਹਦੇ ਬਾਅਦ 1947 ਤਾਈਂ ਭਾਰਤ ਵਰਸ਼ ਇੰਗਲੈਂਡ ਦੀ ਕਲੋਨੀ ਬਣ ਕੇ ਰਿਹਾ, ਬ੍ਰਿਟਿਸ਼ ਅੰਪਾਇਰ ਇੱਥੇ ਪ੍ਰਗਟ ਰਹੀ। ਹੁਣ ਤੁਸੀਂ ਜੇ ਧਿਆਨ ਦਿਓ ਇੰਡੀਅਨ ਸਬ ਕੌਂਟੀਨੈਂਟ ਦੇ ਵਿੱਚ ਭਾਰਤ ਵਰਸ਼ ਦੇ ਵਿੱਚ ਪੰਜਾਬ ਇੱਕ ਆਜ਼ਾਦ ਮੁਲਕ ਸੀ, ਇਹਨੂੰ ਸਟੇਟ ਨਾ ਸਮਝਿਓ। ਸਾਰੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਹੈ। ਜੇ ਆਜ਼ਾਦ ਹੈ ਤੇ ਉਹ ਪੰਜਾਬ ਦੇਸ਼ ਆਜ਼ਾਦ ਹੈ। ਆਜ਼ਾਦ ਕਿਉਂ ਹੈ? ਕਿਉਂਕਿ ਸਿੱਖਾਂ ਦੇ ਦਰਮਿਆਨ ਮਹਾਰਾਜਾ ਰਣਜੀਤ ਸਿੰਘ ਇੱਕ ਬੜੇ ਮਹਾਨ ਗਾਂਧੀਰ ਸੂਰਮੇ ਨੇ, ਬੜੀਆਂ ਬੜੀਆਂ ਤਕੜੀ ਜਰਨੈਲੀ ਉਹਨਾਂ ਦੀਆਂ ਫੌਜਾਂ ਨੇ, ਹਰੀ ਸਿੰਘ ਨਲੂਏ ਵਰਗੇ ਸੂਰੇ ਉਹਨਾਂ ਦੀ ਫੌਜ ਦੇ ਵਿੱਚ ਨੇ। ਹੁਣ ਰਾਜ ਭਾਗ ਖਾਲਸੇ ਦਾ ਹੈ। ਜਦੋਂ ਤੁਸੀਂ ਬੜੇ ਬੜੇ ਇੰਗਲਿਸ਼ ਦੇ ਵਿਦਵਾਨਾਂ ਨੂੰ ਪੜ੍ਹੋ ਨਾ, ਉਹ ਵੀ ਖਾਲਸਾ ਰਾਜ ਨੂੰ ਇੱਕ ਵੱਖ ਸਟੇਟ ਮੰਨਦੇ ਸਨ। ਦ ਸਿੱਖ ਇੰਪਾਇਰ ਵਾਜ ਅ ਸਟੇਟ ਓਰੀਜੀਨੇਟਿੰਗ ਇਨ ਦਾ ਇੰਡੀਅਨ ਸਬ ਕੌਂਟੀਨੈਂਟ, ਫੋਰਮਡ ਅੰਡਰ ਦਾ ਲੀਡਰਸ਼ਿਪ ਆਫ ਮਹਾਰਾਜਾ ਰਣਜੀਤ ਸਿੰਘ। ਸੋ ਅਸੀਂ ਸਦਾ ਆਜ਼ਾਦ ਹੀ ਰਹੇ ਹਾਂ। ਖਾਲਸਾ ਡਾਇਨੈਸਟੀ ਦੇ ਪਹਿਲੇ ਰਾਜੇ ਰਣਜੀਤ ਸਿੰਘ ਹੋਏ ਨੇ ਔਰ ਉਨ੍ਹਾਂ ਦੀ ਤਾਕਤ ਦਾ ਅੰਦਾਜ਼ਾ ਇੱਥੋਂ ਲਗਾ ਲਵੋ। ਮੈਂ ਫਿਰ ਕਹਿ ਦਵਾਂ, ਭਾਰਤ ਸਾਰਾ ਗੁਲਾਮ ਹੈ, ਪੰਜਾਬ ਦੇਸ਼ ਆਜ਼ਾਦ ਹੈ, ਪਰ ਗੋਰਿਆਂ ਨੇ ਸੰਧੀ ਵੀ ਕੀਤੀ ਹੋਈ ਹੈ ਵੀ ਅਸੀਂ ਤੁਹਾਡੇ ਇਲਾਕੇ ਵਿੱਚ ਦਖਲ ਨਹੀਂ ਦਿੰਦੇ। ਸਾਡੀ ਆਪਣੀ ਕਰੰਸੀ ਚੱਲਦੀ ਸੀ, ਨਾਨਕ ਸ਼ਾਹੀ ਸਿੱਕੇ ਚੱਲਦੇ ਰਹੇ ਨੇ। ਸਮਾਂ ਆਇਆ, ਲਾਹੌਰ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ 1839 ਈਸਵੀ ਦੇ ਵਿੱਚ ਚਲਾਣਾ ਕਰ ਜਾਂਦਾ ਹੈ। ਦੇਵ ਦੇ ਤੈਸੀ ਹੋਈ ਮੌਤ ਹੋ ਗਈ। ਉਹਦੇ ਬਾਅਦ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ 10 ਸਾਲ ਰਾਜ ਕੀਤਾ ਗਿਆ। ਪਰ ਉਸ ਸਮੇਂ ਦਰਮਿਆਨ ਬੜੇ ਗਦਾਰ ਕੌਮ ਵਿੱਚ ਪੈਦਾ ਹੋ ਗਏ। ਹੌਲੀ ਹੌਲੀ ਬ੍ਰਿਟਿਸ਼ ਅੰਪਾਇਰ ਸਿੱਖ ਅੰਪਾਇਰ ਤੇ ਸ਼ਿਕੰਜਾ ਕੱਸਣ ਲੱਗ ਪਈ। ਸਭਰਾਵਾਂ ਦਾ ਜੰਗ ਹੁੰਦਾ ਹੈ ਆਪਣਿਆਂ ਦੀ ਗੱਦਾਰੀ ਦੇ ਕਾਰਨ ਔਰ ਅੰਗਰੇਜ਼ਾਂ ਦੀ ਧੋਖਾਧੜੀ ਦੇ ਕਾਰਨ। ਖਾਲਸਾ ਰਾਜ ਦੀਆਂ ਫੌਜਾਂ ਸ਼ਹਾਦਤ ਦੀ ਅਵਧੀ ਮਾਣ ਗਈਆਂ। ਬਾਬਾ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਏ ਔਰ ਖਾਲਸਾ ਰਾਜ ਜਿਹੜਾ ਸੀ ਉਹਦਾ ਇੱਥੋਂ ਖੁਰਾ ਖੋਜ ਮਿਟ ਗਿਆ। ਬ੍ਰਿਟਿਸ਼ ਅੰਪਾਇਰ ਦਾ ਰਾਜ ਹੋਇਆ। ਸਮਾਂ ਐਸਾ ਆਇਆ ਬੜੇ ਬੜੇ ਵਿਦਵਾਨਾਂ ਨੇ ਕਲਮਬੱਧ ਕੀਤਾ ਇਸ ਇਤਿਹਾਸ ਨੂੰ। ਜਦੋਂ ਤੁਸੀਂ ਸ਼ਾਹ ਮੁਹੰਮਦ ਨੂੰ ਪੜ੍ਹਦੇ ਹੋ ਗਵਾਹੀ ਦਿੰਦਾ ਹੈ ਵੀ ਪੰਜਾਬ ਆਜ਼ਾਦ ਦੇਸ਼ ਸੀ। ਉਹ ਲਿਖਦਾ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ਘੋੜੇ ਆਦਮੀ ਗੋਲਿਆਂ ਨਾਲ ਉੱਡਣ ਹਾਥੀ ਢੰਗੇ ਸਣੇ ਅੰਬਾਰੀਆਂ ਨੀ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਖੈਰ ਖਾਲਸਾ ਰਾਜ ਦਾ ਪਤਨ ਹੋਇਆ। ਪੰਜਾਬ ਸਟੇਟ ਵਾਸ ਦਾ ਲਾਸਟ ਮੇਜਰ ਰੀਜਨ ਆਫ ਦਾ ਇੰਡੀਅਨ ਸਬ ਕੰਟੀਨੈਂਟ ਟੂ ਬੀ ਅਨੈਕਸਡ ਬਾਏ ਦਾ ਬ੍ਰਿਟਿਸ਼ ਅੰਪਾਇਰ। ਇਉਂ ਸਮਝ ਲਓ ਭਾਰਤ ਵਰਸ਼ ਦਾ ਇਹ ਅਖੀਰਲਾ ਇਲਾਕਾ ਸੀ ਪੰਜਾਬ ਦੇਸ਼ ਜਿਹੜਾ ਬ੍ਰਿਟਿਸ਼ ਅੰਪਾਇਰ ਦੇ ਅਧੀਨ ਹੋ ਗਿਆ। ਤਾਂ ਹੀ ਅਸੀਂ ਰੋਜ਼ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਰਾਜਿਆਂ ਦੇ ਹੀ ਐਸੇ ਅਗੰਮੀ ਬੋਲ ਹੁੰਦੇ ਨੇ ਪੋਜ਼ਿਟਿਵਿਟੀ ਵਾਲੇ। ਗੁਲਾਮ ਨਹੀਂ ਕਦੇ ਇਹਦੇ ਦੋਰੇ ਪੜ੍ਹਦੇ ਹੁੰਦੇ। ਸੋ ਕਦੇ ਭੁਲੇਖੇ ਚ ਨਾ ਰਹੋ ਵੀ ਇਹ ਵਾਧੂ ਦੀਆਂ ਬਾਤਾਂ ਨੇ। ਖਾਲਸੇ ਦਾ ਰਾਜ ਨਹੀਂ ਰਿਹਾ ਬੜਾ ਪ੍ਰਚੰਡ ਰਾਜ ਰਿਹਾ। ਐਸਾ ਰਾਜ ਕੋਈ ਨਹੀਂ ਭਾਰਤ ਵਰਸ਼ ਅੰਦਰ ਕਮਾ ਸਕਿਆ। ਸਮਾਂ ਆਇਆ ਬ੍ਰਿਟਿਸ਼ ਲੋਕਾਂ ਦੇ ਜ਼ੁਲਮ ਨੇ ਜਦੋਂ ਲਤਾੜਨਾ ਸ਼ੁਰੂ ਕੀਤਾ ਭਾਰਤ ਵਾਸੀਆਂ ਨੂੰ ਬਗਾਵਤ ਸ਼ੁਰੂ ਹੋਈ ਹੈ। ਸਿੱਖ ਹਿੰਦੂ ਮੁਸਲਮਾਨਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ। ਜਦੋਂ ਕੁਰਬਾਨੀਆਂ ਵੱਲ ਝਾਤ ਮਾਰਦੇ ਹੋ ਤੇ ਤਕਰੀਬਨ 121 ਫਾਂਸੀਆਂ ਹੋਈਆਂ ਨੇ ਭਾਰਤ ਦੀ ਆਜ਼ਾਦੀ ਲਈ ਜਿਹਦੇ ਚੋਂ 93 ਸਾਡੇ ਸਿੱਖ ਸਨ। 2626 ਬੰਦਿਆਂ ਨੂੰ ਉਮਰ ਕੈਦ ਹੋਈ ਹੈ ਜਿਹਦੇ ਚੋਂ 2147 ਸਿੱਖ ਸਨ। ਜਦੋਂ ਜਲਿਆਂ ਵਾਲੇ ਬਾਗ ਜਨਰਲ ਡਾਇਰ ਦੇ ਹੁਕਮ ਵਿੱਚ ਗੋਲੀ ਚੱਲਦੀ ਹੈ 1300 ਦੇਸ਼ ਦੀ ਖਾਤਰ ਪਿਆਰੇ ਸ਼ਹੀਦ ਹੋਏ ਨੇ ਜਿਨ੍ਹਾਂ ਦੇ ਵਿੱਚੋਂ 799 ਸਿੱਖ ਸਨ। ਜੇ ਸ਼ਹੀਦੀਆਂ ਬਾਬਤ ਜਾਣੋ ਜਾਂ ਜੇਲ੍ਹਾਂ ਵਿੱਚ ਡੱਕੇ ਹੋਏ ਕੈਦੀਆਂ ਬਾਬਤ ਜਾਣੋ ਤੇ ਸਮਝ ਪਵੇਗੀ ਆਬਾਦੀ ਚਾਹੇ ਸਾਡੀ 1.5-2% ਸੀ ਪਰ ਕੁਰਬਾਨੀਆਂ ਸਿੱਖ ਧਰਮ ਨੇ 90% ਕੀਤੀਆਂ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ। ਗੋਰੇ ਭਾਰਤ ਛੱਡਣ ਲੱਗੇ ਨੇ। ਸਰਦਾਰ ਕਪੂਰ ਸਿੰਘ IASM ਸਾਰੇ ਤੁਸੀਂ ਵਾਕਫ ਹੋ। ਉਹ ਜ਼ਿਕਰ ਕਰਦੇ ਨੇ ਵੀ ਬ੍ਰਿਟਿਸ਼ ਸਾਮਰਾਜ ਜਦੋਂ ਭਾਰਤ ਨੂੰ ਛੱਡਣ ਲੱਗਾ ਹੈ ਤੋ ਉਹਨਾਂ ਭਾਰਤ ਦੇ ਰਾਜਸੀ ਹੱਕ ਬਾਬਤ 3 ਪ੍ਰਜਾਤੀਆਂ ਨੂੰ ਗਿਣਿਆ ਹੈ ਜੋ ਕਮਿਊਨਲ ਅਵਾਰਡ ਦੇ ਵਿੱਚ ਲਿਖਿਆ ਗਿਆ ਹੈ। ਤਸਲੀਮ ਕੀਤੀਆਂ 3 ਪ੍ਰਜਾਤੀਆਂ ਵੀ ਭਾਰਤ ਵਰਸ਼ ਦੇ ਅਸਲ ਮਾਲਕ ਪ੍ਰਭੂ ਸੱਤਾ ਮੰਨਣ ਵਾਲੇ ਸਿੱਖ ਹਿੰਦੂ ਤੇ ਮੁਸਲਮਾਨ ਨੇ ਕਿਉਂਕਿ ਇਹ ਤਿੰਨੇ ਇੱਥੇ ਪ੍ਰਫੁੱਲਤ ਹੋਏ ਨੇ। ਖੈਰ ਗੱਲ ਇਹ ਉੱਠੀ ਵੀ ਦੇਸ਼ ਦੇ 3 ਹਿੱਸੇ ਕੀਤੇ ਜਾਣਗੇ। ਮੁਹੰਮਦ ਅਲੀ ਜਿੰਨਾ ਬ੍ਰਿਟਿਸ਼ ਹੁਕਮਰਾਨਾਂ ਦੇ ਸਾਹਮਣੇ ਇਹ ਬਾਤ ਪਾਉਂਦਾ ਹੈ ਵੀ ਅਸੀਂ ਹਿੰਦੂਆਂ ਨਾਲੋਂ ਵੱਖ ਹੋਣਾ ਹੈ, ਸਾਨੂੰ ਖਤਰਾ ਹੈ, ਹਿੰਦੂ ਮਤ ਮੁਸਲਮਾਨਾਂ ਨੂੰ ਆਪਣੇ ਵਿੱਚ ਜਜ਼ਬ ਕਰ ਲਵੇਗਾ। ਤੋ ਸਾਨੂੰ ਚਾਹੇ ਛੋਟਾ ਆਲਣਾ ਹੀ ਦੇ ਦਿਓ, ਭਾਵੇਂ ਅੱਧੀ ਬੁਰਕੀ ਮਿਲ ਜਾਵੇ, ਗੁਲਾਮੀ ਦੇ 36 ਪ੍ਰਕਾਰ ਦੇ ਪਦਾਰਥ ਖਾਣ ਨਾਲੋਂ ਉਹ ਵੀ ਚੰਗੀ ਹੈ। ਸੋ ਪਾਕਿਸਤਾਨ ਹੋਂਦ ਵਿੱਚ ਆਇਆ, ਜਦੋਂ ਸਿੱਖਾਂ ਨੂੰ ਪੁੱਛਿਆ ਗਿਆ, ਸਾਡੀ ਲੀਡਰਸ਼ਿਪ ਨੂੰ ਪੁੱਛਿਆ ਗਿਆ ਬ੍ਰਿਟਿਸ਼ ਆਗੂਆਂ ਵੱਲੋਂ ਵੀ ਤੁਸੀਂ ਸਿੱਖ ਹੋਮਲੈਂਡ ਵੱਖਰਾ ਲੈ ਲਓ, ਕਿਉਂਕਿ ਬ੍ਰਿਟਿਸ਼ ਰਾਜ ਦੇ ਸਮੇਂ ਜਦੋਂ ਭਾਰਤ ਸਾਰਾ ਗੁਲਾਮ ਸੀ, ਤੁਹਾਡਾ ਪੰਜਾਬ ਮੁਲਕ ਵੱਖਰਾ ਸੀ, ਆਜ਼ਾਦ ਸੀ, ਤੁਸੀਂ ਆਜ਼ਾਦ ਮੁਲਕ ਦੇ ਮਾਲਕ ਸੋ, ਆਪਣਾ ਆਜ਼ਾਦ ਮੁਲਕ ਲੈ ਲਓ। ਦੂਸਰਾ, ਜਦੋਂ ਵਰਲਡ ਵਾਰ ਲੱਗੀ ਹੈ, ਇੰਡੀਅਨ ਸਿੱਖਸ ਪਲੇ ਦਾ ਕੀ ਰੋਲ ਇਨ ਦਾ ਬ੍ਰਿਟਿਸ਼ ਆਰਮੀ ਡਿਊਰਿੰਗ ਵਰਲਡ ਵਾਰ 1। ਇੰਗਲਿਸ਼ ਦੇ ਵਿਦਵਾਨ ਲਿਖਦੇ ਨੇ, ਸਿੱਖਾਂ ਨੇ ਬੜਾ ਬਾਹੂਬਲ ਦਿਖਾਇਆ, ਬ੍ਰਿਟਿਸ਼ ਫੌਜਾਂ ਦਾ ਪੱਖ ਲੈ ਕੇ ਜੰਗਾਂ ਲੜੀਆਂ, ਹਜ਼ਾਰਾਂ ਸਿੰਘ ਸ਼ਹੀਦ ਹੋਏ ਨੇ ਵਰਲਡ ਵਾਰ ਦੇ ਵਿੱਚ। ਬ੍ਰਿਟਿਸ਼ ਲੋਕ ਇਸ ਗੱਲ ਤੋਂ ਵੀ ਖੁਸ਼ ਨੇ। ਸੋ ਉਨ੍ਹਾਂ ਆਖਿਆ, ਭਾਈ ਤੁਸੀਂ ਆਪਣਾ ਵੱਖਰਾ ਦੇਸ਼ ਲੈ ਲਓ। ਇੱਥੇ ਫਿਰ ਨਹਿਰੂ ਤੇ ਗਾਂਧੀ ਨੇ ਸ਼ਬਦ ਜਾਲ ਵਿਛਾਇਆ ਹੈ, ਵਾਕ ਛਲ ਪ੍ਰਗਟ ਕੀਤਾ ਹੈ, ਸਿੱਖਾਂ ਨੂੰ ਆਖਣ ਲੱਗੇ, ਸਿੱਖ ਤੇ ਹਿੰਦੂ ਦਾ 9 ਮਾਸ ਦਾ ਰਿਸ਼ਤਾ ਹੈ, ਸਨਾਤਨ ਮਤ ਦੀ ਰੱਖਿਆ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਜੰਜੂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੀ ਅਵਧੀ ਮਾਣੀ ਹੈ। ਜੇ ਆਪਾਂ ਦੋਵੇਂ ਧਿਰ ਵੱਖ ਵੱਖ ਹੋ ਗਏ ਤੇ ਇਹ ਅਲੀ ਜਿੰਨਾ ਵਰਗੇ ਇਹ ਪਾਕਿਸਤਾਨ ਵਾਲੇ ਸਾਡਾ ਦੋਵਾਂ ਧਿਰਾਂ ਦਾ ਹੀ ਖਾਤਮਾ ਕਰਕੇ ਮਾਲਕ ਬਣ ਜਾਣਗੇ। ਵਾਅਦੇ ਕੀਤੇ ਗਏ, ਮਤੇ ਪਾਏ ਗਏ, ਅਖੇ ਭਾਰਤ ਵਰਸ਼ ਦੀ ਆਜ਼ਾਦੀ ਦੇ ਲਈ ਸਭ ਤੋਂ ਵੱਧ ਸਿੱਖ ਕੌਮ ਸੰਘਰਸ਼ ਕਰ ਰਹੀ ਹੈ, ਤੁਹਾਡੀ ਘਾਲਣਾ ਬਿਆਨ ਨਹੀਂ ਕੀਤੀ ਜਾ ਸਕਦੀ। ਸਿੱਖ ਭਾਈਓ, ਭਾਰਤ ਵਰਸ਼ ਦੇ ਵਿੱਚ ਇਕੱਠੇ ਰਹੀਏ, ਹਿੰਦੂ ਭਰਾਵਾਂ ਦੇ ਤੁਲ ਤੁਹਾਡਾ ਬਰਾਬਰ ਦਾ ਹੱਕ ਹੋਵੇਗਾ ਇਸ ਦੇਸ਼ ਦੇ ਅੰਦਰ, ਔਰ ਉੱਤਰੀ ਭਾਰਤ ਦੇ ਵਿੱਚ ਤੁਹਾਨੂੰ ਵੱਖਰਾ ਖਿੱਤਾ ਦਿੱਤਾ ਜਾਵੇਗਾ, ਪੰਜਾਬ ਤੁਹਾਡਾ ਹੋਮਲੈਂਡ ਹੋਵੇਗਾ, ਜਿੱਥੇ ਧਾਰਮਿਕ ਅਤੇ ਰਾਜਸੀ ਆਜ਼ਾਦੀ ਤੁਹਾਨੂੰ ਮਿਲੇਗੀ, ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਤੇ ਜੇ ਕਿਧਰੇ ਅਸੀਂ ਵਾਅਦੇ ਤੋਂ ਮੁਕਰੇ ਤੇ ਤੁਹਾਡੀ ਕੌਮ ਬੜੀ ਜੁਝਾਰੂ ਹੈ, ਸ਼ਸਤਰਾਂ ਨਾਲ ਹਥਿਆਰਾਂ ਨਾਲ ਤੁਸੀਂ ਦੇਸ਼ ਤੇ ਮਾਲੀ ਲੈਣਾ ਹੈ। ਐਸੀਆਂ ਚੋਪੜੀਆਂ ਬਾਤਾਂ ਦੇ ਵਿੱਚ ਸਾਡੀ ਸਿੱਖ ਲੀਡਰਸ਼ਿਪ ਆ ਗਈ, ਨਹਿਰੂ ਤੇ ਗਾਂਧੀ ਕਪਟੀ ਬੰਦੇ ਨੇ ਸਿੱਖ ਯਕੀਨ ਕਰ ਬੈਠੇ, ਹਿੰਦੂ ਸਟੇਟ ਦੇ ਨਾਲ ਸਿੱਖਾਂ ਨੇ ਰਹਿਣਾ ਕਬੂਲ ਲਿਆ। 1947 ਦੀ ਆਜ਼ਾਦੀ ਤੋਂ ਬਾਅਦ ਸਮਾਂ ਐਸਾ ਬਣਿਆ, ਹਾਲਾਤ ਐਸੇ ਹੋਏ, ਤੁਸੀਂ ਸਭ ਜਾਣਦੇ ਹੋ, ਪੰਜਾਬ 2 ਫਾੜ ਹੋ ਗਿਆ, 3 ਹਿੱਸੇ ਪਾਕਿਸਤਾਨ ਵਿੱਚ ਚਲਿਆ ਗਿਆ ਤੇ 4 ਹਿੱਸਾ ਰਹਿ ਗਿਆ ਭਾਰਤ ਵਿੱਚ। ਔਰ ਉਸ ਸਮੇਂ 20 ਲੱਖ ਦੇ ਕਰੀਬ ਇਸ ਵੰਡ ਦੀ ਭੇਟਾ ਲੋਕ ਚੜੇ, ਮਾਰ ਦਿੱਤੇ ਗਏ, ਖੁਰਾ ਖੋਰ ਮਿਟਾਇਆ ਗਿਆ, ਜਿਹਦੇ ਚੋਂ ਬਹੁਤਾਤ ਸਿੱਖ ਸਨ। ਅਸੀਂ ਇਸ ਪੰਜਾਬ ਅੰਦਰ ਮੁਰੱਬਿਆਂ ਦੇ ਮਾਲਕ ਸਾਂ, ਜ਼ਮੀਨਾਂ ਦੇ ਮਾਲਕ ਸਾਂ, 3 ਹਿੱਸੇ ਪੰਜਾਬ ਛੱਡ ਕੇ 4 ਹਿੱਸੇ ਪੰਜਾਬ ਵਿੱਚ ਆ ਕੇ ਗੁਜ਼ਾਰਾ ਕਰਨਾ ਸਾਨੂੰ ਪੈ ਗਿਆ। ਸਾਡਾ ਦੇਸ਼ ਵੀ 2 ਫਾੜ ਹੋਇਆ, ਸਾਡੇ ਪੀੜ੍ਹੀ ਦੇ ਕਈ ਲੋਕ ਮਿਟ ਗਏ, ਕਈ ਪੀੜ੍ਹੀਆਂ ਹੀ ਮਿਟ ਗਈਆਂ, 3 ਪੀੜ੍ਹੀਆਂ ਦਾ ਕਾਂਡ ਹੋ ਗਿਆ, ਬਜ਼ੁਰਗ ਗਏ, ਜਵਾਨੀ ਗਈ, ਬੱਚੇ ਗਏ। ਦੇਸ਼ ਦੇ ਆਜ਼ਾਦ ਹੋਣ ਤੋਂ ਥੋੜਾ ਸਮਾਂ ਬਾਅਦ ਹੀ 1950 ਦੇ ਵਿੱਚ ਇੱਕ ਸਰਕੂਲਰ ਲਾਗੂ ਹੁੰਦਾ ਹੈ, ਸਰਦਾਰ ਕਪੂਰ ਸਿੰਘ ਲਿਖਦੇ ਨੇ, ਉਹਦੇ ਵਿੱਚ ਲਿਖਿਆ ਗਿਆ ਹੈ ਭਾਰਤ ਵਰਸ਼ ਦੀ ਹਕੂਮਤ ਵੱਲੋਂ ਵੀ ਸਿੱਖ ਜ਼ਰਾਇਮ ਪੇਸ਼ਾ ਕੌਮ ਹੈ, ਕ੍ਰਿਮੀਨਲ ਪ੍ਰੋਫੈਸ਼ਨ, ਕ੍ਰਿਮੀਨਲ ਮਾਈਂਡਡ, ਇਹ ਲੋਕ ਦੰਗਾ ਫਸਾਦੀ ਨੇ, ਇਹਨਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਤੇ ਹੁਣ ਸਾਡੇ IAS ਆਫਿਸਰ ਸਨ, ਜਦੋਂ ਇਹ ਹੁਕਮ ਲਾਗੂ ਹੋਇਆ ਸਰਕਾਰ ਵੱਲੋਂ, ਉਨ੍ਹਾਂ ਪੜ੍ਹਿਆ
ਤੇ ਉਹਨਾਂ ਨੂੰ ਬੜੀ ਮੁਸ਼ਕਲ ਆਈ ਵੀ ਸਾਡੇ ਨਾਲ ਤੇ ਧੋਖਾ ਹੋ ਗਿਆ, ਸਾਨੂੰ ਤੇ ਭਾਰਤ ਦੇ ਬਰਾਬਰ ਹਿੱਸੇਦਾਰ ਸਮਝਿਆ ਗਿਆ ਸੀ, ਵਾਅਦੇ ਕੀਤੇ ਗਏ ਸਨ, ਅਸੀਂ ਅੱਧੇ ਮਾਲਕ ਹਾਂ ਹਿੰਦੂਆਂ ਦੇ ਨਾਲ ਭਾਰਤ ਦੇ, ਪਰ ਸਾਨੂੰ ਤੇ ਦੰਗੇ ਫਸਾਦੀ ਕਹਿ ਕੇ ਹੁਣ ਦਬਾਇਆ ਜਾਵੇਗਾ। ਡੈਮੋਕਰੇਸੀ ਹੈ, ਸਿਰਾਂ ਦਾ ਮੁੱਲ ਪੈ ਰਿਹਾ ਹੈ, ਸਾਡੀ ਗਿਣਤੀ ਥੋੜੀ ਹੈ। IAS ਸਰਦਾਰ ਕਪੂਰ ਸਿੰਘ ਹੁਣ ਅਸਤੀਫਾ ਦੇ ਦਿੱਤਾ ਸੀ, ਤੰਗ ਵੀ ਉਨ੍ਹਾਂ ਨੂੰ ਬਹੁਤ ਕੀਤਾ ਗਿਆ। ਖੈਰ, ਥੋੜਾ ਸਮਾਂ ਹੋਰ ਲੰਘਿਆ, ਹੁਣ ਸੂਬਿਆਂ ਦੀ ਵੰਡ ਬੋਲੀ ਤੇ ਆਧਾਰਿਤ ਹੋਣ ਲੱਗੀ। ਜਿਹੜੇ ਮਰਾਠੀ ਬੋਲਦੇ ਨੇ ਮਹਾਰਾਸ਼ਟਰ ਉਨ੍ਹਾਂ ਨੂੰ ਮਿਲ ਗਿਆ, ਉੜੀਆ ਬੋਲਦੇ ਨੇ ਉੜੀਸਾ ਮਿਲ ਗਿਆ, ਤਾਮਿਲ ਬੋਲਦੇ ਨੇ ਤਾਮਿਲਨਾਡੂ ਮਿਲ ਗਿਆ, ਗੁਜਰਾਤੀਆਂ ਨੂੰ ਗੁਜਰਾਤ ਮਿਲ ਗਿਆ। ਅਸੀਂ ਆਜ਼ਾਦ ਪੰਜਾਬ ਦੇਸ਼ ਦੇ ਮਾਲਕ ਜੋ ਰਹੇ ਸਾਂ, ਅਸੀਂ ਵੀ ਮੰਗ ਉਠਾਈ ਵੀ ਸਾਨੂੰ ਪੰਜਾਬੀ ਸੂਬਾ ਦਿਓ ਜੋ ਸਾਡਾ ਸੀ, ਪੰਜਾਬੀ ਬੋਲਦੇ ਇਲਾਕੇ ਦਿਓ। ਹੁਕਮਰਾਨਾਂ ਨੇ ਬੁਨਿਆਦੀ ਦਲੀਲ ਇਹ ਦਿੱਤੀ, ਮੁੱਕਰਨ ਲੱਗੇ ਨੇ, ਕਹਿੰਦੇ ਨੇ ਦੇਖੋ ਅਸਲ ਦੇ ਵਿੱਚ ਖਾਲਸਾ ਰਾਜ ਸੁਰਜੀਤ ਜੇ ਹੋ ਗਿਆ ਤੇ ਹੋ ਸਕਦਾ ਹੈ ਪਾਕਿਸਤਾਨ ਭਾਰਤ ਦੋਨਾਂ ਤੇ ਹੀ ਰਾਜ ਕਰ ਜਾਵੇ। ਇਨ੍ਹਾਂ ਪੰਜਾਬ ਨੂੰ ਮਹਾਂ ਪੰਜਾਬ ਬਣਾ ਦਿੱਤਾ ਸੀ, ਖੈਬਰ ਤੱਕ ਇਨ੍ਹਾਂ ਦਾ ਡੰਕਾ ਵੱਜਦਾ ਸੀ, ਅਫਗਾਨਿਸਤਾਨ ਦੇ ਕਈ ਕਸਬੇ ਜਿੱਤ ਲਏ ਇਨ੍ਹਾਂ ਨੇ, ਤਿੱਬਤ ਤੱਕ ਇਨ੍ਹਾਂ ਦਾ ਰਾਜ ਰਿਹਾ ਹੈ, ਪਠਾਨ ਇਨ੍ਹਾਂ ਨੇ ਜਿੱਤ ਲਏ, ਹੁਕਮਰਾਨ ਇਨ੍ਹਾਂ ਨੇ ਜਿੱਤ ਲਏ। ਹਜ਼ਾਰ ਵਰ੍ਹੇ ਤੋਂ ਜੋ ਭਾਰਤ ਉੱਤੇ ਰਾਜ ਭਾਗ ਕਾਇਮ ਰਿਹਾ ਹੈ, 1001 ਈਸਵੀ ਤੋਂ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ ਗੋਰਿਆਂ ਤੱਕ, ਸਭਨਾ ਦੀਆਂ ਨਾਸਾਂ ਵਿੱਚ ਧੂੰਆਂ ਲਿਆ ਛੱਡਿਆ ਹੈ ਖਾਲਸਿਆਂ ਨੇ, ਇਨ੍ਹਾਂ ਸਿੰਘਾਂ ਨੇ, ਤੇ ਕਿਧਰੇ ਫਿਰ ਨਾ ਕਾਬਲ ਕੰਧਾਰ ਤੱਕ ਇਨ੍ਹਾਂ ਦਾ ਰਾਜ ਹੋ ਜਾਵੇ। ਸੋ ਸਿੱਖ ਰਾਜ ਦੀ ਹੋਂਦ ਨੂੰ ਸਦਾ ਦੇ ਲਈ ਅਗਰ ਮਿਟਾਉਣਾ ਹੈ ਤਾਂ ਪੰਜਾਬ ਨੂੰ ਖਿਲਾਰ ਦਿਓ ਸੰਯੁਕਤ ਹਿੰਦੁਸਤਾਨ ਦੇ ਵਿੱਚ। ਰਾਜਸੀ ਸੱਤਾ ਹਿੰਦੂਆਂ ਕੋਲ ਰਹਿਣੀ ਚਾਹੀਦੀ ਹੈ, ਸਿਰਾਂ ਦੇ ਮੁੱਲ ਪੈ ਰਹੇ ਨੇ, ਵੋਟਾਂ ਦਾ ਰਾਜ ਹੋ ਗਿਆ ਹੈ, ਸਿੱਖ ਜਿਹੜੇ ਨੇ ਪੰਜਾਬੀ ਬੋਲ ਦੇ ਇਲਾਕੇ ਮੰਗ ਰਹੇ ਨੇ, ਇਨ੍ਹਾਂ ਨੂੰ ਅੱਡੋ ਅੱਡ ਕਰ ਦੇਣਾ ਚਾਹੀਦਾ ਹੈ। ਡਿਵਾਈਡ ਐਂਡ ਰੂਲ ਦੀ ਬਾਤ ਚੱਲੀ, ਤੁਸੀਂ ਧਿਆਨ ਦਿਓ ਗੰਗਾਨਗਰ ਹਨੂਮਾਨਗੜ੍ਹ ਵਰਗੇ ਇਲਾਕਿਆਂ ਵੱਲ, ਬਹੁਤੇ ਪੰਜਾਬੀ ਬੋਲਦੇ ਆਪਣੇ ਲੋਕ ਨੇ, ਉੱਥੇ ਰਾਜਸਥਾਨ ਨੂੰ ਦੇ ਦਿੱਤਾ ਗਿਆ, ਕੁਝ ਹਿਮਾਚਲ ਨੂੰ ਦੇ ਦਿੱਤਾ ਗਿਆ, ਕੁਝ ਹਰਿਆਣੇ ਨੂੰ ਪੰਜਾਬੀ ਬੋਲਦੇ ਇਲਾਕੇ ਦੇ ਦਿੱਤੇ ਗਏ। ਸੋ ਸਿੱਖਾਂ ਨੇ ਮੋਰਚੇ ਲਾ ਛੱਡੇ ਵੀ ਕਿਧਰੇ ਹਿੰਦੂ ਧਰਮ ਦੇ ਲੋਕ ਸਾਨੂੰ ਆਪਣੇ ਵਿੱਚ ਜਜ਼ਬ ਨਾ ਕਰ ਲੈਣ, ਪੰਜਾਬੀ ਸੂਬਾ ਜ਼ਰੂਰੀ ਹੈ ਜਿੱਥੇ ਸਿੱਖਾਂ ਦਾ ਰਾਜ ਹੋਵੇ। ਬੜੀਆਂ ਕੁਰਬਾਨੀਆਂ ਕਰਕੇ ਪੰਜਾਬੀ ਸੂਬਾ ਮਿਲਿਆ, ਉਹ ਵੀ ਲੰਗੜਾ, ਸਾਡਾ ਚੰਡੀਗੜ੍ਹ ਵੀ ਖੋ ਲਿਆ ਗਿਆ। ਪਰ ਫਿਰ ਹੁਕਮਰਾਨਾਂ ਵੇਖਿਆ ਵੀ ਆਰਥਿਕ ਤੌਰ ਤੇ ਇਨ੍ਹਾਂ ਦਾ ਲੱਕ ਤੋੜਿਆ ਜਾਵੇ, ਕਿਉਂਕਿ ਚਾਹੇ ਟੁਕੜਾ ਜ਼ਮੀਨ ਦਾ ਇਨ੍ਹਾਂ ਕੋਲ ਥੋੜਾ ਹੈ, ਪਰ ਇਹ ਕਿਰਤੀ ਲੋਕ ਨੇ, ਮੁਸ਼ਕਤਾਂ ਘਾਲਣ ਵਾਲੇ ਨੇ, ਇਨ੍ਹਾਂ ਛੋਟੇ ਜਿਹੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਲੈਣਾ ਹੈ। ਹੁਣ ਹੁਕਮਰਾਨਾਂ ਨੇ ਵਿਉਂਤ ਘੜੀ ਹੈ ਵੀ ਜਿਹੜਾ ਨੈਚੁਰਲ ਰਿਸੋਰਸ ਹੁੰਦਾ ਹੈ ਨਾ ਕਿਸੇ ਵੀ ਸਟੇਟ ਤੋਂ, ਉਹਦੀ ਆਮਦਨੀ ਬੜੀ ਹੁੰਦੀ ਹੈ। ਜਿਵੇਂ ਰਾਜਸਥਾਨ ਦੇ ਕੋਲ ਪੱਥਰ ਹੈ, ਕਿਸੇ ਸਟੇਟ ਦੇ ਕੋਲ ਕੋਲਾ ਹੈ, ਕਿਸੇ ਸਟੇਟ ਦੇ ਕੋਲ ਪਾਣੀ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਕਰਕੇ ਪ੍ਰਚਲਿਤ ਸੀ, ਜਿਹਦਾ ਕਰਕੇ ਸਾਡੀ ਇਕਾਨਮੀ ਹੈਲਦੀ ਰਹਿ ਸਕਦੀ ਸੀ ਜੇ ਸਾਨੂੰ ਪਾਣੀ ਦਾ ਮੁੱਲ ਮਿਲਦਾ ਰਹਿੰਦਾ। ਪਾਣੀ ਤੇ ਡਾਕਾ ਵੱਜਣ ਲੱਗਾ। ਦੇਖੋ, ਦੁਨੀਆਂ ਅੰਦਰ ਜਦੋਂ ਵੀ ਪਾਣੀ ਦੀ ਵੰਡ ਹੁੰਦੀ ਹੈ, ਉਹ ਇੱਕ ਰਿਪੇਰੀਅਨ ਲਾਅ ਹੁੰਦਾ, ਉਹਦੇ ਅਕੋਰਡਿੰਗ ਹੁੰਦੀ ਹੈ। ਉਸ ਲਾਅ ਨੂੰ ਸਮਝਣ ਦਾ ਯਤਨ ਕਰਿਓ। ਨੈਚੁਰਲੀ ਪਰਮਾਤਮਾ ਵੱਲੋਂ ਜਿਸ ਇਲਾਕੇ ਚੋਂ ਸੂਬੇ ਚੋਂ ਪਾਣੀ ਦੀ ਧਾਰਾ ਪ੍ਰਗਟ ਹੁੰਦੀ ਹੈ, ਪਹਿਲਾ ਹੱਕ ਪਾਣੀ ਤੇ ਉਹਦਾ ਹੁੰਦਾ ਹੈ। ਫਿਰ ਉਹ ਪਾਣੀ ਜਦੋਂ ਦੂਸਰੇ ਸੂਬੇ ਰਾਹੀਂ ਗੁਜ਼ਰਦਾ ਹੈ ਨੈਚੁਰਲੀ, ਕਿਉਂਕਿ ਦਰਿਆਵਾਂ ਦੇ ਵਹਿਣ ਖੁੱਲੇ ਹੀ ਹੁੰਦੇ ਨੇ, ਉਦੋਂ ਕਿਹੜੀਆਂ ਨਹਿਰਾਂ ਸਨ, ਉਸ ਸੂਬੇ ਦਾ ਫਿਰ ਹੱਕ ਹੁੰਦਾ ਹੈ। ਤੇ ਉਹਦੀ ਵਰਤੋਂ ਤੋਂ ਬਾਅਦ ਜਿਸ ਸੂਬੇ ਚੋਂ ਪਾਣੀ ਨੇ ਗੁਜ਼ਰਨਾ ਹੈ, ਬਚਦਾ ਪਾਣੀ ਹੋਰਾਂ ਸੂਬਿਆਂ ਨੂੰ ਵੰਡ ਦਿੱਤਾ ਜਾਂਦਾ, ਪਰ ਉਹਦਾ ਮੁੱਲ ਲਿਆ ਜਾਂਦਾ। ਜਿਵੇਂ ਰਾਜਸਥਾਨ ਵਾਲਿਆਂ ਤੋਂ ਆਪਾਂ ਪੱਥਰ ਲੈਣਾ ਤੇ ਮੁੱਲ ਦਿੰਦੇ ਨੇ ਨਾ, ਪਰ ਸਾਡਾ ਪਾਣੀ ਖੋ ਲਿਆ ਗਿਆ, ਚਾਹੇ ਹਰਿਆਣੇ ਨੂੰ ਦਿੱਤਾ, ਦਿੱਲੀ ਨੂੰ ਦਿੱਤਾ, ਰਾਜਸਥਾਨ ਨੂੰ ਦਿੱਤਾ, ਸਾਨੂੰ ਮੁੱਲ ਨਹੀਂ ਦਿੱਤਾ ਗਿਆ। ਜੇ ਅੱਜ ਪਾਣੀ ਦਾ ਤੁਸੀਂ ਮੁੱਲ ਵੇਖੋ ਤੇ ਮਿਲੀਅਨਸ ਆਫ ਡਾਲਰ ਕਰੋੜਾਂ ਅਰਬਾਂ ਖਰਬਾਂ ਰੁਪਈਆ ਬਣਦਾ ਇੱਕ ਮਹੀਨੇ ਦਾ। ਸ਼ਾਇਦ ਸਾਨੂੰ ਪਾਣੀ ਦਾ ਮੁੱਲ ਜਦੋਂ ਤੋਂ ਇਹ ਲੁੱਟ ਹੋ ਰਹੀ ਹੈ ਮਿਲਦਾ ਰਹਿੰਦਾ ਤੇ ਸਾਡੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਵੈਸਟਰਨ ਕੰਟਰੀਜ਼ ਦੇ ਵਿੱਚ ਜਾ ਕੇ ਦਿਹਾੜੀ ਨਾ ਕਰਨੀ ਪੈਂਦੀ, ਅਸੀਂ ਇੱਥੇ ਹੀ ਕਰੋੜਾਂ ਪਤੀ ਹੁੰਦੇ। ਪਰ ਧੱਕੋ ਜ਼ੋਰੀ ਚੱਲਦੀ ਰਹੀ ਸਿੱਖਾਂ ਦੇ ਨਾਲ। ਅਮੀਰ ਦੇਸ਼ ਪੰਜਾਬ ਇਹਨਾਂ ਲੱਕੋਂ ਤੋੜ ਸੁੱਟਿਆ, ਆਰਥਿਕ ਹਾਲਤ ਮੰਦੀ ਕਰ ਦਿੱਤੀ ਗਈ, ਏਦਾਂ ਵਧੀਕੀਆਂ ਦਾ ਦੌਰ ਸਾਡੇ ਨਾਲ ਚੱਲਦਾ ਰਿਹਾ। ਵੈਸੇ ਪਰਾਇਆ ਹੱਕ ਖਾਣਾ ਜਿਹੜਾ ਹੈ ਨਾ, ਇਹਦੇ ਨਾਲੋਂ ਵੱਡਾ ਕੋਈ ਦੁਨੀਆਂ ਤੇ ਪਾਪ ਨਹੀਂ। ਕਦੇ ਬਾਣੀ ਪੜ੍ਹਿਓ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਮੁਰਦਾਰ ਨਾ ਖਾਏ। ਮਹਾਰਾਜ ਕਹਿੰਦੇ ਨੇ ਜਿਵੇਂ ਮੁਸਲਮਾਨ ਲੋਕ ਸੂਰ ਖਾਣ ਨੂੰ ਗੁਨਾਹ ਸਮਝਦੇ ਨੇ, ਹਿੰਦੂ ਲੋਕ ਗਊ ਖਾਣ ਨੂੰ ਪਾਪ ਸਮਝਦੇ ਨੇ, ਇਦਾਂ ਹੀ ਬਗਾਨਾ ਹੱਕ ਖਾਣਾ ਸਭ ਤੋਂ ਵੱਡਾ ਪਾਪ ਹੈ। ਬਗਾਨਾ ਹੱਕ ਖਾਣ ਵਾਲਾ ਜਿੰਨੇ ਚਾਹੇ ਧਰਮ ਕਰਮ ਪਖੰਡ ਕਰ ਲਵੇ, ਉਹਦਾ ਪੀਰ ਉਹਦੀ ਦਰਗਾਹ ਵਿੱਚ ਹਾਮੀ ਨਹੀਂ ਭਰੇਗਾ, ਉਸ ਦੋਸ਼ੀ ਨੂੰ ਸਜ਼ਾ ਮਿਲਦੀ ਹੀ ਮਿਲਦੀ ਹੈ। ਖੈਰ, ਸਾਡਾ ਹੱਕ ਮਾਰਿਆ ਗਿਆ। ਸਿੱਖ ਪੰਥ ਰਾਜਸੀ ਅਤੇ ਧਾਰਮਿਕ ਹੱਕਾਂ ਲਈ ਸੰਘਰਸ਼ ਕਰ ਰਿਹਾ ਸੀ। ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ। ਦੇਖੋ, ਇਲੈਕਸ਼ਨ ਜਿੱਤਦੀ ਹੈ, ਪਰ ਇਲੈਕਸ਼ਨ ਦੇ ਵਿੱਚ ਹੇਰਾ ਫੇਰੀ ਹੋਈ ਸੀ। ਆਪੋਜੀਸ਼ਨ ਨੇ ਕੇਸ ਕਰ ਦਿੱਤਾ, ਕੇਸ ਚੱਲੇ, ਹਾਰਨ ਕਿਨਾਰੇ ਇੰਦਰਾ ਗਾਂਧੀ ਪਹੁੰਚ ਗਈ ਹੈ। ਹੁਣ ਜਦੋਂ ਹਾਰ ਨਿਸ਼ਚਿਤ ਹੈ, ਰਾਜ ਭਾਗ ਖੁੱਸਣਾ ਸੀ, ਕੁਰਸੀ ਜਾਂਦੀ ਲੱਗੀ ਬੀਬੀ ਇੰਦਰਾ ਗਾਂਧੀ ਨੂੰ, ਉਹਨੇ ਆਪੋਜੀਸ਼ਨ ਨੂੰ ਵਿਪਕਸ਼ ਨੂੰ ਦਬਾਉਣ ਦੇ ਲਈ ਅਚਾਨਕ ਹੀ ਮਾਹੌਲ ਖਰਾਬ ਦੱਸ ਕੇ, ਇੰਟਰਨਲ ਡਿਸਟਰਬੈਂਸ ਦੱਸ ਕੇ ਵੀ ਦੇਸ਼ ਦੇ ਅੰਦਰ ਹਾਲਾਤ ਚੰਗੇ ਨਹੀਂ, ਰਾਸ਼ਟਰਪਤੀ ਕੋਲੋਂ ਧੱਕੇ ਨਾਲ ਦਸਖਤ ਕਰਵਾ ਕਰਕੇ 25 ਜੂਨ 1975 ਨੂੰ ਐਮਰਜੈਂਸੀ ਲਾ ਦਿੱਤੀ। ਬਹੁਤੇ ਲੀਡਰ ਵਿਪਕਸ਼ ਕੇ ਚੁੱਕ ਚੁੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤੇ। ਕੋਈ ਅਪੀਲ ਦਲੀਲ ਨਹੀਂ ਸੁਣਦਾ, ਅਖਬਾਰਾਂ ਤੇ ਮੀਡੀਏ ਤੇ ਸੈਂਸਰ ਲਾਗੂ ਹੋ ਗਿਆ, ਪੱਤਰਕਾਰ ਗ੍ਰਿਫਤਾਰ ਕੀਤੇ ਜਾਣ ਲੱਗੇ। 4 ਬੰਦੇ ਕਿਧਰੇ ਇਕੱਠੇ ਹੋ ਕੇ ਬਾਤ ਨਹੀਂ ਸੀ ਪਾ ਸਕਦੇ। ਇਹ 21 ਮਹੀਨੇ ਐਮਰਜੈਂਸੀ ਚੱਲੀ ਸੀ। ਤਕਰੀਬਨ 11 ਲੱਖ ਦੇ ਕਰੀਬ ਬੰਦੇ ਨੂੰ ਉਸ ਸਮੇਂ ਜੇਲ੍ਹ ਜਾਣਾ ਪਿਆ। ਖੈਰ, ਕੋਈ ਡਰਦਾ ਬਾਤ ਨਹੀਂ ਸੀ ਪਾਉਂਦਾ। ਇਸ ਧੱਕੋ ਜ਼ੋਰੀ ਦੇ ਖਿਲਾਫ਼ ਸਿੱਖ ਉੱਠੇ ਨੇ, ਕੁਝ ਬੰਗਾਲੀ ਵੀ ਉੱਠੇ ਸਨ। ਉਸ ਸਮੇਂ ਦਮਦਮੀ ਟਕਸਾਲ ਦੇ ਮੁਖੀ ਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹ ਹਰਿਮੰਦਰ ਸਾਹਿਬ ਆਏ। ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਉਨ੍ਹਾਂ ਨੂੰ ਮਿਲਦੇ ਨੇ। ਸੰਤ ਲੌਂਗੋਵਾਲ ਹੋਣਾ ਦਾ ਚਿਹਰਾ ਲੱਥਾ ਸੀ। ਸੰਤ ਭਿੰਡਰਾਂ ਵਾਲਿਆਂ ਨੇ ਪੁੱਛਿਆ, ਸੰਤ ਜੀ ਕੀ ਕਾਰਨ ਹੈ, ਤੇਰੇ ਦੇ ਉੱਤੇ ਦੁੱਖ ਤਕਲੀਫ ਜਾਪਦੀ ਹੈ, ਬੜਾ ਸ਼ਿਕਨ ਜਾਪਦਾ ਹੈ। ਤੋ ਸੰਤ ਲੌਂਗੋਵਾਲ ਆਖਣ ਲੱਗੇ, ਦੇਖੋ ਜੀ, ਐਮਰਜੈਂਸੀ ਹੈ, ਸਾਨੂੰ ਹੱਕੀ ਮੰਗਾਂ ਮੰਗਣ ਦਾ ਵੀ ਹੱਕ ਨਹੀਂ ਰਿਹਾ। ਗ੍ਰਿਫਤਾਰੀਆਂ ਦਾ ਦੌਰ ਆਪਾਂ ਚਲਾਇਆ ਹੋਇਆ, ਆਵਾਜ਼ ਉਠਾਈ ਹੋਈ ਹੈ, ਪਰ ਖੁਸ਼ੀ ਨਾਲ ਕੋਈ ਗ੍ਰਿਫਤਾਰੀ ਨਹੀਂ ਦੇਣੀ ਚਾਹੁੰਦਾ। ਔਰ ਉਧਰੋਂ ਦਸੰਬਰ ਦੇ ਵਿੱਚ ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ 300 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ, 1975 ਦੇ ਵਿੱਚ ਹੀ। ਅਸੀਂ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਸਮਾਗਮ ਕਰਨੇ ਨੇ, ਐਮਰਜੈਂਸੀ ਹੈ, ਮਜਬੂਰੀ ਹੈ, ਕੁਝ ਨਹੀਂ ਕਰ ਪਾ ਰਹੇ। ਸੰਤ ਕਰਤਾਰ ਸਿੰਘ ਹੁਣਾਂ ਨੇ ਆਖਿਆ ਸੀ, ਸੰਤ ਲੌਂਗੋਵਾਲ ਜੀ, ਹੌਸਲਾ ਨਾ ਹਾਰੋ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾ ਹੋਵੇਗੀ, ਸੰਗਤਾਂ ਦੇ ਜਥੇ ਲਾਮਬੱਧ ਕੀਤੇ ਜਾਣਗੇ, ਸਿੱਖੀ ਵੀ ਪ੍ਰਫੁੱਲਤ ਰਹੇਗੀ ਤੇ ਜੇਲ੍ਹਾਂ ਵੀ ਭਰ ਦਿੱਤੀਆਂ ਜਾਣਗੀਆਂ। ਸੋ ਮਾਨਵਤਾ ਦਾ ਕਾਣ ਹੁੰਦਾ ਵੇਖ ਕੇ ਸੰਤਾਂ ਨੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਿੱਖ ਸੰਪਰਦਾਵਾਂ ਸੰਗਤਾਂ ਦਾ ਸਾਥ ਲੈ ਕਰਕੇ ਪ੍ਰਚਾਰ ਪ੍ਰਸਾਰ ਆਰੰਭ ਕੀਤਾ। 37 ਦੇ ਕਰੀਬ ਨਗਰ ਕੀਰਤਨ ਜਲੂਸ ਉਦੋਂ ਕੱਢੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਕਰ ਕਰਕੇ, ਜਦੋਂ 4 ਬੰਦੇ ਨਹੀਂ ਸੀ ਇੰਦਰਾ ਦੇ ਹੁਕਮ ਕਰਕੇ ਐਮਰਜੈਂਸੀ ਵਿੱਚ ਇਕੱਠੇ ਹੋ ਸਕਦੇ, ਔਰ ਇੱਕ ਨਾਰਾ ਬੁਲੰਦ ਕੀਤਾ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਨਾਰੇ ਨੇ ਰੂਹ ਫੂਕ ਦਿੱਤੀ ਸਿੱਖ ਕੌਮ ਦੇ ਅੰਦਰ। ਇੰਦਰਾ ਗਾਂਧੀ ਦਾ ਸੱਤਾ ਦਾ ਕੋਈ ਖਾਲਸਿਆਂ ਨੂੰ ਡਰ ਨਾ ਰਿਹਾ। देखो बाणी का फरमान है जिस प्रभ अपना कृपा करै सो सेवक कहो किसते डरै जिहदे ते गुरु नानक की कृपा है अकाल पुरख की कृपा है उहदी खलड़ी विच डर नहीं रहिंदा ना इंदरा दा ते ना परतख काल दा ही डर रहिंदा है। सिखी बुलंद होण लगी बड़ी निडर हस्ती सी संतां दी। उसी साल 1975 विच जदों 22 दसंबर वाले दिन दिल्ली दे विच लखां दा इकट्ठ होया श्री गुरु तेग बहादुर साहिब दा अगमी दिवस मनाया जाण लगा। इंदिरा गांधी नाम लश्कर लैके सिर चुकाउण पहुंची है। संत करतार सिंह गुरु की हजूरी विच ताबिया विच बैठे सन। जदों दिल्ली दा तख्त आके निभिया इंदिरा गांधी नूं समा मिलिया उन्हें गलुए चों बोल कढे जिस दिल्ली तख्त ने कदे श्री गुरु तेग बहादुर साहिब जी दी मौत दा फुरमान जारी कीता गुरां नूं शहीद कीता अज ओ दिल्ली तख्त गुरां दा एहसान उतारन दे लई क्योंकि उन्हां तिलक जंजू नूं सनातन मत नूं रखिया है सिर चुकाउण इत्थे पहुंचिया है। संत करतार सिंह हुणां नूं बोलण दा समा मिलिया कहिंदे बीबी इंदिरा गांधी एक गल सुन के जाई श्री गुरु तेग बहादुर साहिब जी ने सीस दिता तिलक जंजू दी रखिया होई जे किधरे वो सीस ना दिंदे ते अज तू माई साड़ी पाके ना आउंदी इस समागम विच बुरका पाके आउंदी। ਇਹ ਤਾਂ ਕਿਹਾ ਜਾ ਸਕਦਾ ਹੈ ਵੀ ਗੁਰਾਂ ਦੇ ਦਰ ਤੇ ਸ਼ੁਕਰੀਆ ਅਦਾ ਕਰਨ ਤੂੰ ਆਈ ਹੈ ਜਿਹੜਾ ਕਿਹਾ ਨਾ ਵੀ ਗੁਰਾਂ ਦਾ ਅਹਿਸਾਨ ਲਾਉਣ ਆਈ ਹੈ ਤੂੰ ਇੱਕ ਸਿਰ ਝੁਕਾਇਆ ਹੈ ਭਾਰਤ ਵਰਸ਼ ਦੇ ਸਮੁੱਚੇ ਬਛਿੰਦੇ ਜਿੰਨੇ ਵੀ ਸਰੀਰ ਤੇ ਰੋਮ ਹੁੰਦੇ ਨੇ ਕੇਸ ਹੁੰਦੇ ਨੇ ਉਨੀ ਵਾਰ ਤੁਸੀਂ ਸਾਰੇ ਆਪਣਾ ਸਿਰ ਕਲਮ ਕਰਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਵੀ ਰੱਖਦੇ ਹੋ ਤੇ ਤੁਸੀਂ ਗੁਰੂ ਦਾ ਅਹਿਸਾਨ ਨਹੀਂ ਲਾ ਸਕਦੇ। ਇਹ ਸੱਚੇ ਸੰਤ ਦੇ ਬੋਲ ਸਨ। ਬਾਣੀ ਦਾ ਫੁਰਮਾਨ ਹੈ ਸੋ ਕਤ ਡਰੈ ਜੇ ਖਸਮ ਸਮਾਰੈ ਡਰ ਡਰ ਪਚੈ ਮਨਮੁਖ ਵਿਚਾਰੈ ਡਰਦਾ ਉਹ ਹੈ ਜਿਹੜਾ ਮਨਮੁਖ ਹੈ ਜਿਹੜੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਰਹਿੰਦੇ ਨੇ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਸੋ ਐਸੇ ਅਗੰਮੀ ਬੋਲ ਸੰਤਾਂ ਨੇ ਪ੍ਰਗਟ ਕੀਤੇ। ਸੋਚੀ ਪੈ ਗਈ ਵੀ ਇਹ ਜਵਾਨੀ ਵਿਚ ਕਿਹੜਾ ਸਾਧ ਹੈ ਜਿਹੜਾ ਦਿੱਲੀ ਦੇ ਤਖ਼ਤ ਨੂੰ ਲਲਕਾਰ ਰਿਹਾ ਹੈ। ਬਸ ਇਹਦਾ ਧਿਆਨ ਦਮਦਮੀ ਟਕਸਾਲ ਵੱਲ ਹੋ ਗਿਆ। ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਅੱਗੇ ਬੜੀ ਤੰਗੀ ਸੀ ਇਸ ਨੂੰ। ਸੋ ਇਹਦੇ ਜ਼ਿਹਨ ਵਿਚ ਖਿਆਲਾਤ ਪ੍ਰਗਟ ਹੋਣ ਲੱਗੇ ਸਿੱਖਾਂ ਦਾ ਖਾਤਮਾ ਕਿਵੇਂ ਕਰਨਾ ਹੈ, ਇਨ੍ਹਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਣੀਆਂ, ਇਨ੍ਹਾਂ ਦਾ ਖੁਰਾ ਖੋਜ ਅਬਦਾਲੀ ਵਾਂਗੂੰ ਮਿਟਾਉਣਾ ਹੈ। ਸੋ ਜਿੰਨੇ ਵੀ ਦੇਹਧਾਰੀ ਪਖੰਡੀ ਗੁਰੂ ਬਣ ਬੈਠੇ ਸਨ ਉਨ੍ਹਾਂ ਨੂੰ ਤਾਕਤ ਦਿੱਤੀ ਗਈ, ਸਿਕਿਉਰਿਟੀ ਦਿੱਤੀ ਗਈ, ਸਿੱਖਾਂ ਦੇ ਵਿਚ ਡਿਵਾਈਡ ਐਂਡ ਰੂਲ ਦੀ ਬਾਤ ਪ੍ਰਗਟ ਕੀਤੀ ਗਈ, ਭਾਵਨਾ ਸਿੱਖਾਂ ਦੀ ਖਤਮ ਕੀਤੀ ਜਾਣ ਲੱਗੀ। ਸਭ ਤੋਂ ਵੱਡੀ ਚੋਟ ਜੇ ਸਾਡੇ ਤੇ ਹੋਈ ਪਖੰਡੀ ਗੁਰੂਆਂ ਵੱਲੋਂ ਤੇ ਉਹ ਸੀ ਨਿਰੰਕਾਰੀ ਗੁਰਬਚਨ ਸਿੰਘ ਵੱਲੋਂ। ਇੰਦਰਾ ਗਾਂਧੀ ਦੇ ਹੁਕਮ ਦੇ ਵਿਚ ਉਸ ਬਾਬੇ ਨੇ 1978 ਦਾ ਸਮਾਂ ਉਧਰੋਂ ਵਿਸਾਖੀ ਦਾ ਦਿਹਾੜਾ ਸਿੱਖ ਜਗਤ ਨੇ ਮਨਾਉਣਾ ਹੈ, ਉਧਰੋਂ ਇਹਨੇ ਐਲਾਨ ਕਰ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਦੇ ਪੰਜਾਂ ਪਿਆਰਿਆਂ ਦੀ ਜਗ੍ਹਾ 7 ਸਿਤਾਰੇ ਥਾਪਾਂਗਾ, ਮੈਂ ਗੁਰੂ ਨਾਨਕ ਦਾ ਅਵਤਾਰ ਹਾਂ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਤੇ ਕਦਮ ਰੱਖੇ ਗਏ ਇਹਦੇ ਵੱਲੋਂ, ਮਹਾਰਾਜ ਦੀ ਵਿਧ ਵੀ ਕੀਤੀ ਗਈ। ਸੰਤ ਜਰਨੈਲ ਸਿੰਘ ਹੁਣੀ ਦਮਦਮੀ ਟਕਸਾਲ ਦੇ ਮੁਖੀ ਸਨ। ਸਾਰੇ ਸਿੱਖ ਜਗਤ ਦੇ ਮਹਾਂਪੁਰਸ਼ਾਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਜਿੰਨੀਆਂ ਵੀ ਸਿੱਖ ਜਗਤ ਦੀਆਂ ਜਥੇਬੰਦੀਆਂ ਸਨ, ਇੱਕ ਆਵਾਜ਼ ਬੁਲੰਦ ਕੀਤੀ ਗਈ ਵੀ ਇਹ ਤੂੰ ਗੁਨਾਹ ਕਰ ਰਿਹਾ ਹੈ, ਤੂੰ ਕਰਮ ਨਹੀਂ ਕਰੇਗਾ। ਸਰਕਾਰ ਨੂੰ ਗੁਹਾਰ ਲਾਈ ਗਈ ਵੀ ਇਸ ਪਾਪ ਤੋਂ ਨਿਰੰਕਾਰੀਆਂ ਨੂੰ ਰੋਕਿਆ ਜਾਵੇ, ਪਰ ਸਰਕਾਰ ਦੀ ਸ਼ੈ ਸੀ। ਸ਼ਾਂਤਮਈ ਸਿੱਖ ਦਮਦਮੀ ਟਕਸਾਲ ਵੱਲੋਂ, ਅਖੰਡ ਕੀਰਤਨੀ ਜਥੇ ਵੱਲੋਂ ਜਾਂ ਹੋਰ ਸਿੱਖ ਸੰਗਤਾਂ ਇਸ ਚੱਲ ਰਹੇ ਪਾਖੰਡ ਦੇ ਦਮ ਨੂੰ ਰੋਕਣ ਦੇ ਲਈ ਪ੍ਰੇਮ ਦੇ ਸਹਿਤ ਜਾ ਕੇ ਸਮਝਾਉਣਾ ਚਾਹੁੰਦੇ ਸਨ। ਕਾਫਲਾ ਲੈ ਕੇ ਗਏ ਅੰਨੇ ਵਾਹ ਅੱਗੋਂ ਗੋਲੀਆਂ ਦੀ ਵਰਖਾ ਹੋਈ ਨਿਹੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ 13 ਸਿੰਘ ਸ਼ਹੀਦ ਹੋਏ ਖਾਲਸਾ ਪੰਥ ਰੋਹ ਦੇ ਵਿਚ ਆ ਗਿਆ ਸਜ਼ਾ ਤੇ ਕੀ ਦੇਣੀ ਸੀ ਗੁਰਬਚਨ ਸਿੰਘ ਨੂੰ ਉਲਟਾ ਕੇਸ ਚਲਾ ਕਰਕੇ ਹਰਿਆਣੇ ਵੱਲ ਆਪਣੇ ਜੱਜ ਲਾ ਕੇ ਰਿਹਾ ਕਰ ਦਿੱਤਾ ਗਿਆ ਇਕ ਪਲ ਦੇ ਲਈ ਵੀ ਸਲਾਖਾਂ ਦੇ ਪਿੱਛੇ ਨਾ ਸੁੱਟਿਆ ਫਿਰ ਸੰਤ ਜਰਨੈਲ ਸਿੰਘ ਹੋਣਾ ਐਲਾਨ ਕਰ ਦਿੱਤਾ ਖਾਲਸਾ ਪੰਥ ਗੁਰਾਂ ਦੀ ਬਿਰਦੀ ਦਾ 13 ਸਿੰਘਾਂ ਦੀ ਸ਼ਹਾਦਤ ਦਾ ਜਿਹੜਾ ਫਲ ਹੈ ਭੁਗਤਾ ਲਵੇਗਾ ਇਨ੍ਹਾਂ ਜ਼ਾਲਮਾਂ ਨੂੰ ਇਹ ਐਲਾਨ ਹੋਇਆ ਫਿਰ ਕਿਸ ਪ੍ਰਕਾਰ ਦੇ ਨਾਲ ਅਗਾਂਹ ਸਿੱਖ ਜਗਤ ਨੇ ਵਿਉਂਤਬੰਦੀ ਘੜੀ ਹੈ ਕੱਲ ਦੇ ਦੀਵਾਨ ਵਿਚ ਆਪ ਸੰਗਤ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ ਦਾਸ ਇੱਥੇ ਹੀ ਆਪਣੀ ਬਾਣੀ ਨੂੰ ਆਪਣੇ ਖਿਆਲਾਂ ਨੂੰ ਵਿਸ਼ਰਾਮ ਦਿੰਦਾ ਹੋਇਆ ਆਪ ਸੰਗਤ ਨੂੰ ਬੇਨਤੀ ਕਰਦਾ ਹੈ ਆਓ ਇਹ ਦੋ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਵੀ ਬੁਲਾਉਣੀ ਹੈ ਔਰ ਕੱਲ ਨੂੰ 6 ਜੂਨ 1984 ਦੇ ਘੱਲੂ ਘਾਰੇ ਦਾ ਅਗੰਮੀ ਦਿਹਾੜਾ ਹੈ ਆਪ ਸਰਬੱਤ ਸੰਗਤ ਨੇ ਅਕਾਲ ਤਖ਼ਤ ਸਾਹਿਬ ਆ ਕੇ ਸਜਦਾ ਕਰਨਾ ਹੈ ਸ਼ਹੀਦਾਂ ਦੇ ਚਰਨਾਂ ਵਿਚ ਗੁਰਾਂ ਦੀਆਂ ਖੁਸ਼ੀਆਂ ਲੈਣੀਆਂ ਨੇ ਇੱਥੇ ਦਿਹਾੜਾ ਮਨਾ ਕਰਕੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁੱਖ ਕੇਂਦਰੀ ਸਥਾਨ ਮਹਿਤਾ ਚੌਂਕ ਵਿਖੇ ਸਮਾਗਮ ਚੱਲਣੇ ਨੇ ਉੱਥੇ ਵੀ ਆਪ ਸੰਗਤਾਂ ਨੇ ਹਾਜ਼ਰੀਨ ਹੋਣਾ ਹੈ ਆਓ ਦੀ ਵਿਚਾਰ ਨੂੰ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ
ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ ਜਦ ਨਾਨਕ ਨਾਮ ਸੱਚ ਸਾਖੀ